ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਆ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦੀਆ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਰਾ, ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜੁਨ ਭਿਖੋ ਨਾਰਾਇਣਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ
ਸਤਿਕਾਰਯੋਗ
ਸਾਹਿਬ ਦੀ ਪਵਿੱਤਰ ਪਾਵਨ ਕਥਾ ਜੋ ਲੜੀਵਾਰ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸੋ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਪਾਤਸ਼ਾਹ ਦੀ ਵਾਰ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰੀ ਹੋਈ ਵਾਰ ਹੈ ਉਹਦੇ ਵਿੱਚ ਇਹ ਕਥਾ ਚੱਲ ਰਹੀ ਹੈ। ਇਹਦੇ 8 ਸਲੋਕਾਂ ਦੀ 8 ਪੌੜੀਆਂ ਦੀ ਕਥਾ ਹੋ ਚੁੱਕੀ। ਕੋਈ ਠੀਕ ਹੈ ਬੰਦੇ ਸਿੰਘ? 8 ਸਲੋਕਾਂ ਦੀ 8 ਪੌੜੀਆਂ ਦੀ ਕਥਾ ਹੋ ਚੁੱਕੀ ਹੈ। ਅੱਜ 9ਵਾਂ ਸਲੋਕ ਤੇ 9ਵੀਂ ਪੌੜੀ ਦੀ ਕਥਾ ਪ੍ਰਾਰੰਭ ਹੈ। ਸੋ ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਕਿ ਇਹਦੀ ਉਥਾਨਕਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਕ ਪਟਨ ਵਿੱਚ ਫਰੀਦ ਦੇ ਗੱਦੀ ਨਸ਼ੀਨ ਬ੍ਰਹਮ ਸੇਖ ਬ੍ਰਹਮ ਦੇ ਕੋਲ ਪਹੁੰਚੇ ਹੋਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜੋ ਜੋ ਸਵਾਲ ਕਰਦਾ ਆਪਣੇ ਮਨ ਦੀਆਂ ਭਾਵਨਾ ਲੈ ਕਰਕੇ ਗੁਰੂ ਜੀ ਪਾਸੋਂ ਪੁੱਛਦਾ ਹੈ ਤੇ ਗੁਰੂ ਜੀ ਉਹਦੇ ਬਾਣੀ ਦੁਆਰਾ ਉਹਦੇ ਉੱਤਰ ਦਿੰਦੇ ਹਨ। ਔਰ ਜੀਵਾਂ ਦੀ ਕਲਿਆਣ ਵਾਸਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾਂ ਦੇ ਮਹਾਂਵਾਕਾਂ ਅਨੁਸਾਰ ਸਾਡੇ ਜੀਵਾਂ ਦੀ ਕਲਿਆਣ ਵਾਸਤੇ ਗੁਰੂ ਜੀ ਇਹ ਪਵਿੱਤਰ ਪਾਵਨ ਬਚਨ ਅੰਮ੍ਰਿਤਮਈ ਬਚਨ ਬਾਣੀ ਦੁਆਰਾ ਬੋਲ ਕੇ ਉਹਨੂੰ ਕਹਿ ਰਹੇ ਹਨ। ਸੋ ਆਓ ਸੁਣੋ ਪ੍ਰੇਮ ਦੇ ਨਾਲ ਮਨ ਇਕਾਗਰ ਕਰੇ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਮਹੱਲਾ ਪਹਿਲਾ।
ਇਹ ਵਾਰ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ 22 ਵਾਰਾਂ ਨੇ 20 ਵਾਰਾਂ ਦੇ ਨਾਲ ਸਲੋਕ ਵੀ ਨਾਲ ਹਨ ਔਰ ਬਾਕੀ ਵਾਰ ਦੇ ਵਿੱਚ ਪੌੜੀਆਂ ਹੁੰਦੀਆਂ ਨੇ ਹੋਰ ਕੋਈ ਸਲੋਕ ਦੋਹਰੇ ਵਾਰ ਦੇ ਨਾਲ ਸੰਬੰਧਿਤ ਲਿਖੇ ਜਾਂਦੇ ਹਨ ਔਰ ਜੇ ਨਿਰੀ ਇਕੱਲੀ ਵਾਰ ਹੋਵੇ ਤਾਂ ਸ੍ਰੀ ਕੇਵਲ ਪੌੜੀਆਂ ਵੀ ਹੁੰਦੀ ਹੈ। ਜਿਵੇਂ ਇਹਨਾਂ 22 ਵਾਰਾਂ ਚੋਂ 2 ਵਾਰਾਂ ਵਿੱਚ ਪੌੜੀਆਂ ਹਨ, ਬਸੰਤ ਕੀ ਵਾਰ ਵਿੱਚ ਕੋਈ ਸਲੋਕ ਨਹੀਂ ਕੇਵਲ ਪੌੜੀਆਂ ਹਨ, 3 ਪੌੜੀਆਂ ਦੀ ਵਾਰ ਹੈ ਉਹ ਛੋਟੀ ਹੈ। ਔਰ ਇਸੇ ਪ੍ਰਕਾਰ ਰਾਮ ਕਲੀ ਕੀ ਵਾਰ ਦਾਏ ਬਲਵੰਤ ਤਥਾ ਸੱਤੇ ਗੁਣ ਦੀ ਕਹੀ ਹੋਈ ਵਾਰ ਜੋ ਹੈ ਉਹਦੇ ਵਿੱਚ ਵੀ 8 ਪੌੜੀਆਂ ਹੀ ਹਨ, ਕੋਈ ਸਲੋਕ ਨਹੀਂ ਹੈ। ਸੋ ਇਹ 20 ਵਾਰਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਪੌੜੀਆਂ ਦੇ ਸਿਧਾਂਤ ਨਾਲ ਮਿਲਦੇ ਜੁਲਦੇ ਸਲੋਕ ਸਨ ਉਹਨਾਂ ਨੂੰ ਨਾਲ ਇਸ ਬਾਣੀ ਵਿੱਚ ਅੰਕਿਤ ਕਰਕੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸੋ ਸਲੋਕ ਮਹੱਲਾ ਪਹਿਲਾ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਲੋਕ ਉਹਨਾਂ ਦਾ ਹੈ। ਆਓ ਪ੍ਰੇਮ ਦੇ ਨਾਲ ਸ਼ਰਵਣ ਕਰੋ।
ਪਰ ਪਰ ਗੱਡੀ ਲੱਦੀਆ ਹੈ।
ਸੇਖ ਬ੍ਰਹਮ ਨੇ ਫਿਰ ਸਵਾਲ ਕੀਤਾ ਜਿਵੇਂ ਕੱਲ ਦੀ ਕਥਾ ਸੁਣਿਆ ਸੀ, ਮਹਾਰਾਜ ਕੋਈ ਜਨੇਊ ਆਦਿਕ ਤਿਲਕ ਟਿੱਕੇ ਆਦਿਕ ਵਿੱਚ ਵੀ ਆਪਣੀ ਕਲਿਆਣ ਮੰਨਦੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੂਜਾ ਸਵਾਲ ਫਿਰ ਕਰਦਾ ਹੈ, ਮਹਾਰਾਜ ਕੋਈ ਪੜ੍ਹਨ ਦੇ ਨਾਲ ਵੀ ਕਲਿਆਣ ਮੰਨ ਰਹੇ ਹਨ ਕਿ ਪੜ੍ਹਨਾ ਚਾਹੀਦਾ? ਪੜ੍ਹੋ, ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਨੇ ਮੁਸਲਮਾਨ ਲੋਕ, ਮਸੀਤਾਂ ਵਿੱਚ ਜਾ ਕਰਕੇ ਮਸਜਿਦਾਂ ਵਿੱਚ ਜਾ ਕਰਕੇ ਨਵਾਜ਼ਾਂ ਪੜ੍ਹਦੇ ਹਨ ਕਿ ਪੜ੍ਹਨ ਦੇ ਨਾਲ ਤੇ ਕਲਿਆਣ ਹੁੰਦੀ ਜਾਂਦੀ ਹੋਵੇਗੀ, ਗਤੀ ਹੁੰਦੀ ਹੋਵੇਗੀ, ਪ੍ਰਾਪਤੀ ਹੁੰਦੀ ਹੋਵੇਗੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਨਵਾਲ ਜੀ ਕਹਿੰਦੇ, ਭਾਈ ਤੇਰਾ ਪੜ੍ਹਨ ਨਾਲ ਵੀ ਕੁਛ ਨਹੀਂ ਬਣਦਾ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇਹ ਇੱਕ ਕੰਮ ਜਾਂ ਧੰਦਾ ਵੀ ਬਣ ਗਿਆ, ਪੜ੍ਹਨਾ ਤੇ ਗੁਣਨਾ ਵੀ ਸੰਸਾਰ ਦੀ ਕਾਰ ਬਣੀ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਹੀ ਪ੍ਰਾਪਤੀ ਨਹੀਂ ਹੁੰਦੀ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮਤਲਬ ਇਹ ਨਹੀਂ ਕਿ ਪੜ੍ਹਨਾ ਹੀ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੇ ਬਚਨ ਕਹਿੰਦੇ, ਸੱਤੀ ਪਹਿਰੀ ਸੱਤ ਪਲਾ ਬਹੀ ਹੈ, ਪੜ੍ਹਿਆ ਪਾਸ ਕਿਹੜੇ ਪੜ੍ਹਿਆ ਪਾਸ, ਹੁਣ ਉੱਥੇ ਨਿਰਣਾ ਕਰਦੇ ਨੇ ਮਹਾਰਾਜ ਕਿ ਉਹ ਵੀ ਪੜ੍ਹਾਈ ਹੈ ਜਿਹੜੀ ਪੜ੍ਹਾਈ ਪੜ੍ਹ ਪੜ੍ਹ ਕੇ ਲੋਕਾਂ ਨੇ ਸਿਆਣੇ ਬਣਨਾ ਸੀ, ਸਮਝਦਾਰ ਬਣਨਾ ਸੀ ਔਰ ਦੁਨੀਆਂ ਦੇ ਸਮਾਜ ਦੇ ਵਿੱਚ ਬਹੁਤ ਵੱਡੇ ਰੁਤਬੇ ਔਰ ਬਹੁਤ ਵੱਡਾ ਸੁਧਾਰ ਲਿਆਉਣਾ ਸੀ, ਪਰ ਇਹ ਪੜ੍ਹਾਈ ਐਸੀ ਪੜ੍ਹੀ ਗਈ ਕਿ ਜਿਹਦੇ ਨਾਲ ਸਗੋਂ ਮੂਰਖ ਹੋ ਗਏ ਲੋਕ, ਇੰਨੀ ਮੂਰਖਤਾ ਆ ਗਈ ਕਿ ਇਹ ਪੜ੍ਹ ਕੇ ਤੇ ਬਹੁਤ ਸਾਰੀਆਂ ਗੱਲਾਂ ਸਿੱਖਣੀਆਂ ਸੀਆਂ, ਸਗੋਂ ਅਸੀਂ ਅਗਲੀਆਂ ਹੀ ਗਵਾ ਬੈਠੇ। ਇਸ ਪੜ੍ਹਾਈ ਨੇ ਸਾਡਾ ਪਿਆਰ ਖਤਮ ਕੀਤਾ, ਪ੍ਰੇਮ ਖਤਮ ਕੀਤਾ ਔਰ ਇੱਥੋਂ ਤੱਕ ਕਿ ਸਾਡਾ ਪਰਦਾ ਵੀ ਨਹੀਂ ਰਹਿਣ ਦਿੱਤਾ, ਉਹ ਵੀ ਖਤਮ ਹੋ ਗਿਆ। ਜਿੰਨਾ ਜ਼ਿਆਦਾ ਕੋਈ ਪੜ੍ਹ ਜਾਂਦੀ ਹੈ, ਲੜਕੀ ਪੜ੍ਹੀ ਸਿਆਣੀ ਬਹੁਤੀ ਕਹਾਉਂਦੀ ਹੈ, ਉਹਨੇ ਕੱਪੜੇ ਘੱਟ, ਉਹਨੇ ਨੰਗੇਜ ਬਹੁਤਾ, ਜਿੰਨੀ ਪੜ੍ਹੀ ਲਿਖੀ ਹੈ, ਜਿੰਨੇ ਪੜ੍ਹਿਆ ਲਿਖਿਆ ਦੇ ਅੱਜ ਬਹੁਤ ਸਾਰੇ ਕਲੇਸ਼ ਚੱਲੇ ਹੋਏ ਨੇ, ਅਲਪੜਾਂ ਦੇ ਉਦੋਂ ਬਹੁਤ ਘੱਟ ਨੇ। ਪਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਇਹਨਾਂ ਪੜਿਆਂ ਦੀ ਗੱਲ ਨਹੀਂ, ਪੜ੍ਹ ਲਿਖ ਕੇ ਫਿਲਮੀ ਐਕਟਰ ਨਹੀਂ ਬਣਨੀਆਂ, ਜਾ ਕੇ ਗੰਦੇ ਕੰਮ ਹੀ ਕਰਨੇ ਨੇ, ਪੜ੍ਹਨ ਦੀ ਕੀ ਲੋੜ ਸੀ, ਕੀ ਸਮਝ ਕੀ ਆਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪੜਿਆ ਕੋਲ ਬੈਠਣਾ, ਕਿਹੜੇ ਪੜਿਆ ਕੋਲ, ਉੱਥੇ ਪਾਪ ਪੁੰਨ ਵਿਚਾਰੀ ਹੈ ਪੂਰੇ ਘਟੇ ਰਾਸ, ਜਿਹੜੀ ਪੜ੍ਹਾਈ ਵਿੱਚ ਪਾਪ ਤੇ ਪੁੰਨ ਦਾ ਵਿਚਾਰ ਹੁੰਦਾ ਹੋਵੇ, ਜਿਹੜੀ ਪੜ੍ਹਾਈ ਦੇ ਵਿੱਚ ਪਾਪ ਦੇ ਪੁੰਨ ਦਾ ਵਿਚਾਰ ਇਹ ਨਹੀਂ ਹੈ, ਸ਼ਰਮ ਤੇ ਸ਼ਰਮ ਧਰਮ ਦਾ ਵਿਚਾਰ ਇਹ ਨਹੀਂ ਹੈ, ਉਹਨਾਂ ਪੜ੍ਹਿਆਂ ਦੀ ਗੱਲ ਛੱਡੋ। ਉਹ ਕੀ ਪੜ੍ਹ ਪੜ੍ਹੇ ਨੇ, ਉਹਨਾਂ ਪੜ੍ਹ ਕੇ ਮੂਰਖ ਹੋ ਗਏ। ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ। ਮਹਾਰਾਜ ਕਹਿੰਦੇ ਜਿੱਦਾਂ ਪੜ੍ਹਿਆ ਲਿਖਿਆ ਮੂਰਖ ਹੈ ਦੁਨੀਆਂ ਵਿੱਚ, ਨਾ ਅਨਪੜ੍ਹ ਨਹੀਂ ਹੈ। ਜਿੰਨਾ ਤੁਹਾਨੂੰ ਲੋਭੀ ਪੜ੍ਹਿਆ ਲਿਖਿਆ ਮਿਲੇਗਾ, ਉਹਨਾਂ ਅਨਪੜ੍ਹ ਨਹੀਂ ਮਿਲੇਗਾ। ਔਰ ਜਿੰਨਾ ਅਹੰਕਾਰ ਕਿਸੇ ਪੜ੍ਹੇ ਲਿਖੇ ਨੂੰ ਹੋਵੇਗਾ, ਕਿਸੇ ਅਨਪੜ੍ਹ ਨੂੰ ਨਹੀਂ ਹੋਵੇਗਾ। ਸੋ ਜਿੰਨਾ ਖਾਣ ਪੀਣ ਦਾ ਸ਼ੌਕ ਪੜ੍ਹੇ ਲਿਖੇ ਨੂੰ ਜ਼ਿਆਦਾ ਹੋਵੇਗਾ, ਅਨਪੜ੍ਹ ਨੂੰ ਨਹੀਂ ਹੋਵੇਗਾ। ਰੋਟੀ ਮਿਲ ਗਈ ਚਰਨੀ ਨਾਲ ਵੀ ਠੀਕ ਅਨਪੜ੍ਹ ਨੂੰ, ਅਨਪੜ੍ਹ ਨੂੰ ਕੋਈ ਛੋਟੀ ਮੋਟਾ ਸਕੂਟਰ ਸਾਈਕਲ ਮਿਲ ਗਿਆ ਉਸੇ ਚ ਆਨੰਦਿਤ ਹੈ, ਪਰ ਪੜ੍ਹੇ ਲਿਖੇ ਕੋਲ ਬੜੀ ਮਹਿੰਗੀ ਕਾਰਾਂ ਚਾਹੀਦੀਆਂ, ਮਹਿੰਗੀਆਂ ਕੋਠੀਆਂ ਚਾਹੀਦੀਆਂ ਨੇ। ਔਰ ਅਹੰਕਾਰ ਕੇ ਮੇਰੇ ਵਰਗਾ ਸਿਆਣਾ ਕੌਣ ਹੈ। ਇਹਦੇ ਆਦਿਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੜ੍ਹਨਾ ਤੇ ਮਾੜਾ ਨਹੀਂ ਹੈ, ਪਰ ਐਸਾ ਨਾ ਪੜ੍ਹਨਾ ਹੋਵੇ ਜਿਹੜੇ ਪੜ੍ਹਨ ਦੇ ਵਿੱਚ ਸਾਡੀ ਜਿਹੜੀ ਮੱਤ ਹੈ ਅਗਲੀ ਵੀ ਚਲੀ ਜਾਏ, ਜਾਂ ਪੜ੍ਹਨ ਦਾ ਅਹੰਕਾਰ ਹੋ ਜਾਏ, ਗੁਮਾਨ ਹੋ ਜਾਏ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪੜ੍ਹਾਈ ਵਾਲੇ ਦੱਸਦੇ ਕਿ ਪੜ੍ਹਨ ਦਾ ਅਹੰਕਾਰ ਹੋ ਗਿਆ ਕਈਆਂ ਨੂੰ, ਮੈਂ ਬੜਾ ਪੜ੍ਹਿਆ, ਮੈਨੂੰ ਬੜਾ ਸ਼ੁੱਧ ਪਾਠ ਕਰਨਾ ਆਉਂਦਾ, ਮੈਨੂੰ ਬੜੀ ਕਥਾ ਕਰਨੀ ਆਉਂਦੀ, ਮੈਂ ਬੜਾ ਰਾਗੀ ਹਾਂ, ਮੇਰੇ ਵਰਗਾ ਕੋਈ ਮਾੜਾ ਮੋਟਾ ਮੈਂ ਰਾਗੀ ਜਾਂ ਪਾਠੀ ਜਾਂ ਕਥਾਕਾਰ ਨਹੀਂ, ਮੇਰਾ ਮੁਕਾਬਲਾ ਕੋਈ ਕਰ ਨਹੀਂ ਸਕਦਾ। ਇਹ ਕਥਾ ਕਰਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਕੀਰਤਨ ਕਰਕੇ ਤੇ ਸਾਰੀਆਂ ਗੱਲਾਂ ਨੂੰ ਛੱਡਣਾ ਸੀ, ਸਗੋਂ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਇਹ ਤੇ ਮੇਰੇ ਗੁਰੂ ਦੀ ਕਿਰਪਾ ਹੈ, ਉਹਦੀ ਕਿਰਪਾ ਦੇ ਨਾਲ ਹੀ ਮੈਨੂੰ ਚਾਰ ਅੱਖਰ ਆਏ ਨੇ, ਉਹਦੀ ਕਿਰਪਾ ਦੇ ਨਾਲ ਹੀ ਉਹ ਮੈਂ ਕੋਈ ਸ਼ਬਦ ਬੋਲ ਰਿਹਾ, ਕਿਉਂਕਿ ਗੁਰਬਾਣੀ ਕਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੀ ਮਰਜ਼ੀ ਨਾਲ ਤੇ ਬੋਲ ਵੀ ਨਹੀਂ ਸਕਦਾ, ਕੌਣ ਬੋਲੇਗਾ ਆਪਣੀ ਮਰਜ਼ੀ ਨਾਲ। ਸੋ ਗੁਰਮੁਖ ਪਿਆਰੇ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੈ, ਜੋ ਬੁਲਾ ਰਹੇ ਤੇ ਉਹ ਬੋਲ ਰਿਹਾ ਸਵਾਮੀ, ਕੁਦਰਤ ਕਵਨ ਹਮਾਰੀ। ਮਹਾਰਾਜ ਸਾਡੀ ਮਜਾਲ ਹੈ ਤੁਸੀਂ ਬੋਲ ਜਾਈਏ, ਤੁਹਾਡੀ ਕੁਦਰਤ ਹੈ ਵੀ ਬੋਲ ਜਾਈਏ, ਕਿਉਂਕਿ ਸਤਿਗੁਰੂ ਜੀ ਤੇਰੀ ਕਿਰਪਾ ਨਾਲ ਇਹ ਬੋਲ ਰਹੇ ਹਾਂ, ਤੈ ਹੀ ਬੋਲਣ ਵਾਸਤੇ ਸਾਨੂੰ ਸਮਝ ਬਖਸ਼ੀ, ਤੈ ਹੀ ਬੋਲਣ ਵਾਸਤੇ ਸਾਡੇ ਬੁੱਧ ਮੂੰਹ ਹੋਠ ਜੀਭਾ ਲਾਏ, ਤੈ ਹੀ ਸਮਝਣ ਵਾਸਤੇ ਦਿਮਾਗ ਬਖਸ਼ਿਆ, ਔਰ ਤੈ ਹੀ ਸਾਰੇ ਦਰਦਾਂ ਬਖਸ਼ੀਏ। ਮਹਾਰਾਜ ਤੇਰੀ ਕਿਰਪਾ ਨਾਲ ਇਹ ਬੋਲ ਰਹੇ ਹਾਂ, ਤੇਰੀ ਕਿਰਪਾ ਤੋਂ ਬਿਨਾਂ ਬੋਲ ਨਹੀਂ ਸਕਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਸ ਸਲੋਕ ਦੁਆਰਾ ਕਹਿੰਦੇ ਸੇਖ ਬ੍ਰਹਮ, ਜੇ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਨਹੀਂ, ਗੁਰੂ ਦਾ ਭਰੋਸਾ ਨਹੀਂ, ਔਰ ਗੁਰੂ ਤੇ ਯਕੀਨ ਨਹੀਂ, ਸ਼ਬਦ ਦਾ ਰਸ ਨਹੀਂ ਆਇਆ, ਜੇ ਰਸ ਤੋਂ ਬਿਨਾਂ ਬੇਰਸਾ ਪੜੀ ਜਾਂਦਾ, ਸਾਰੀ ਪੜ੍ਹਨਾ ਫੋਕਾ ਹੈ ਕਹਿੰਦੇ ਹਨ। ਸੋ ਸੁਣੋ ਪ੍ਰੇਮ ਦੇ ਨਾਲ ਸੇਖ ਬ੍ਰਹਮ ਨੂੰ ਉੱਤਰ ਦਿੰਦੇ ਹਨ, ਮਹਾਰਾਜ ਸੁਣੋ ਜੀ। ਮਹਾਰਾਜ ਕਹਿਣਗੇ ਭਾਈ ਇੰਨਾ ਪੜ੍ਹ ਜਾਏ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਕਹਿੰਦੇ ਪੜ੍ਹ ਪੜ੍ਹ ਕੇ ਪੁਸਤਕਾਂ, ਇੰਨੀਆਂ ਪੁਸਤਕਾਂ ਇਕੱਠੀਆਂ ਹੋ ਜਿਹੜੇ ਗੱਡੇ ਭਰ ਜਾਣ, ਗੱਡੀ ਲੱਦੀ ਹੈ, ਬਹੁਤ ਸਾਰੇ ਗੱਡੇ ਲੱਦੇ ਜਾਣ, ਇੰਨੀਆਂ ਪੁਸਤਕਾਂ ਕੋਈ ਪੜ੍ਹ ਲਵੇ। ਪੜ੍ਹ ਪੜ੍ਹ ਭਰੀ ਹੈ ਸਾਥ, ਕਹਿੰਦੇ ਪੜ੍ਹ ਪੜ੍ਹ ਕੇ ਕਿਤਾਬਾਂ ਦੇ ਢੇਰ ਲਾ ਦੇਈਏ, ਬੜੇ ਬੜੇ ਵੱਡੇ ਵੱਡੇ ਢੇਰ ਪੜ੍ਹ ਕੇ, ਇੰਨਾ ਸਾਰਾ ਢੇਰ ਪੜ੍ਹਿਆ ਹੋਇਆ ਹੈ, ਔਰ ਪੜ੍ਹ ਪੜ੍ਹ ਭਰੀ ਹੈ ਸਾਥ, ਜੇ ਗੱਡਿਆਂ ਤੇ ਜਾਣ ਦਾ ਕਿਤੇ ਰਸਤਾ ਨਾ ਹੋਵੇ, ਸਾਥ ਊਠਾਂ ਦੀ ਲੈਣ ਪੜ੍ਹ ਪੜ੍ਹ ਕੇ ਲੱਦ ਕੇ ਲੈ ਜਾਵੇ, ਕਿੰਨੀ ਸਾਰੀ ਇੰਨੇ ਗ੍ਰੰਥ ਪੜ੍ਹੇ ਹੋਣ, ਇੰਨੇ ਗ੍ਰੰਥ ਨਾਲ ਚੁੱਕੀ ਫਿਰਦਾ ਹੋਵੇ ਕਿ ਮੈਂ ਸਾਰੇ ਦੇ ਸਾਰੇ ਗ੍ਰੰਥ ਪੜ੍ਹ ਲਏ ਨੇ। ਸੋ ਗੁਰੂ ਸਾਹਿਬ ਦੇ ਕੋਲੇ ਇੱਕ ਆਇਆ ਸੀ ਮਹਾਰਾਜ ਸੱਚੇ ਪਾਤਸ਼ਾਹ, ਮੈਂ ਬੜੀ ਪੜ੍ਹਾਈ ਕੀਤੀ ਹੈ। ਉਹ ਚਰਚਾ ਕਰਨ ਜਾਣਾ ਕਰਦਾ, ਜਿੱਥੇ ਪਤਾ ਲੱਗਦਾ ਕੋਈ ਵਿਦਵਾਨ ਹੈ ਉਹਦੇ ਕੋਲੇ ਚਰਚਾ ਕਰਨ ਜਾਣਾ, ਉਹਨੂੰ ਜਿੱਤ ਲੈਣਾ ਦਲੀਲਾਂ ਦੇ ਨਾਲ, ਉਕਤੀਆਂ ਚੁਕਤੀਆਂ ਦੇ ਨਾਲ, ਬੜੇ ਬੜੇ ਪ੍ਰਮਾਣਾਂ ਦੇ ਨਾਲ, ਫਿਰ ਉਹਦੇ ਗ੍ਰੰਥ ਆਪ ਖੋਹ ਲੈਣੇ। ਸਭਾ ਜਿਤਵੰਡਿਆ ਹੋਇਆ, ਗੁਰੂ ਅਮਰਦਾਸ ਦੇ ਕੋਲ ਵੀ ਆ ਗਿਆ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕੋਲ ਵੀ ਆਇਆ। ਮਹਾਰਾਜ ਕਹਿੰਦੇ ਭਾਈ ਇਹ ਪੜ੍ਹਨਾ ਲਿਖਣੇ ਜੇ ਤੁਸੀਂ ਬਹੁਤ ਵੱਡਾ ਸਮਝਿਆ, ਨਾ ਇਹ ਹੰਕਾਰ ਹੋਇਆ ਪਿਆ, ਤਾਂ ਇਹ ਕਿਸੇ ਲੇਖੇ ਵਿੱਚ ਨਹੀਂ ਹੈ। ਸੋ ਪੜ੍ਹ ਪੜ੍ਹ ਗੱਡੀ ਹੈ ਕਾਸ, ਮਹਾਰਾਜ ਕਹਿੰਦੇ ਪੜ੍ਹ ਪੜ੍ਹ ਭਰੀ ਹੈ ਸਾਥ, ਸਾਥਾਂ ਦੇ ਸਾਥ, ਢੇਰਾਂ ਦੇ ਢੇਰ, ਪੜ੍ਹ ਪੜ੍ਹ ਕੇ ਕਿਤਾਬਾਂ ਢੇਰ ਲਾ ਦਿੱਤੇ ਹਨ। ਪੜ੍ਹ ਪੜ੍ਹ ਬੇੜੀ ਪਾਈ ਹੈ ਕਿ ਪੜ੍ਹ ਪੜ੍ਹ ਕੇ ਬੇੜੀਆਂ ਭਰ ਦਈਏ, ਕਿਤੋਂ ਪਾਰ ਲੰਘਣਾ ਹੋਵੇ ਦਰਿਆ ਤੋਂ ਬੜੀ ਸਾਰੀ ਬੇੜੀ, ਉਹ ਸਾਰੀ ਕਿਤਾਬਾਂ ਦੀ ਉਹ ਭਰੀ ਇੱਕ ਨਾਲ ਹੋਵੇ, ਇੰਨੀ ਪੜ੍ਹਾਈ ਕੀਤੀ ਹੋਵੇ।
ਪੜ੍ਹ ਪੜ੍ਹ ਗੱਡੀਆ ਹੈ ਖਾਤ,
ਕਹਿੰਦੇ ਪੜ੍ਹ ਪੜ੍ਹ ਗੱਡੀ ਹੈ ਖਾਤ, ਕਹਿੰਦੇ ਪੜ੍ਹ ਪੜ੍ਹ ਕੇ ਕਿਤਾਬਾਂ ਪੁਰਾਣੀਆਂ ਹੋਈਆਂ ਖਾਤਿਆਂ ਵਿੱਚ, ਕਹਿੰਦੇ ਵੱਡੇ ਵੱਡੇ ਟੋਏ ਭਰ ਦਈਏ, ਇੰਨੀਆਂ ਕਿਤਾਬਾਂ ਪੜ੍ਹੀਆਂ ਹੋਣ, ਇੰਨਾ ਕੁਛ ਪੜ੍ਹਿਆ ਹੋਵੇ। ਸੋ ਇਹ ਸਾਰੀ ਪੜ੍ਹਾਈ ਹੈ, ਇੰਨਾ ਜੇ ਪੜ੍ਹਿਆ ਹੋਵੇ ਕੋਈ
ਪੜ੍ਹਿਆ ਹੈ ਜੇਤੇ ਬਰਸ ਬਰਸ,
ਫਿਰ ਕਹਿਣ ਲੱਗੇ ਪੜ੍ਹੀਏ ਜੇਤੇ ਬਰਸ ਬਰਸ। ਕਹਿੰਦੇ ਜਿੰਨੇ ਸਾਲ ਨੇ, ਜਿੰਨਾ ਸਮਾਂ ਉਹਨੇ ਸਾਰਿਆਂ ਦੇ ਸਾਰੇ ਸਾਲ ਜਿੰਨੇ ਵੀ ਹਨ, ਉਹ ਜੇ ਪੜ੍ਹਦੇ ਰਹੀਏ ਪੜ੍ਹਦੇ ਰਹੀਏ, ਬਹੁਤ ਸਾਰੀ ਪੜ੍ਹਾਈ ਕਰ ਲਈਏ।
ਪੜ੍ਹਿਆ ਹੈ ਜੇਤੇ ਮਾਸ,
ਸਾਡੇ ਮਾਸ ਮਹੀਨੇ, ਜਿਵੇਂ ਸਾਲ ਦੇ ਵਿੱਚ ਬਾਰਾਂ ਮਹੀਨੇ ਨੇ, ਸਾਰਾ ਸਾਲ ਪੜ੍ਹੀ ਜਾਈਏ, ਬਾਰਾਂ ਮਹੀਨੇ ਪੜ੍ਹੀ ਜਾਈਏ, ਸਾਰੇ ਦੇ ਸਾਰੇ ਮਹੀਨਿਆਂ ਵਿੱਚ ਪੜ੍ਹਦੇ ਰਹੀਏ, ਬਹੁਤ ਸਾਰੀ ਪੜ੍ਹਾਈ ਕਰੀਏ। ਫਿਰ ਕਹਿਣ ਲੱਗੇ ਮਾੜਾ ਸੱਚੇ ਪਾਤਸ਼ਾਹ ਗੁਰੂ ਗ੍ਰੀਵਿੰਦ ਮਹਾਰਾਜ, ਕਹਿੰਦੇ ਜਿਹੜੀ ਆਰਜਾ ਜਿੰਨੀ ਉਮਰ ਹੈ ਸਾਰੀ ਦੀ ਸਾਰੀ, ਭਾਵੇਂ ਪੰਜਾਹ ਸਾਲ ਦੀ ਹੈ, ਭਾਵੇਂ ਸੱਠ ਸਾਲ ਦੀ ਹੈ, ਭਾਵੇਂ ਸੌ ਸਾਲ ਦੀ ਹੈ, ਸਾਰੀ ਦੀ ਸਾਰੀ ਉਮਰ ਪੜ੍ਹਾਈ ਕਰਦੇ ਰਹੀਏ, ਸਾਰੀ ਜ਼ਿੰਦਗੀ ਪੜ੍ਹਾਈ ਕਰਦੇ ਰਹੀਏ, ਬਹੁਤ ਸਾਰਾ ਪੜ੍ਹੀਏ, ਦਿਨੇ ਵੀ ਪੜ੍ਹੀਏ, ਰਾਤ ਨੂੰ ਵੀ ਪੜ੍ਹੀਏ, ਬੜੇ ਜਤਨ ਕਰਕੇ ਪੜ੍ਹਾਈ ਕਰੇ ਸਾਰੀ ਜ਼ਿੰਦਗੀ।
ਪੜ੍ਹਿਆ ਹੈ ਜੇਤੇ ਸਾਸ,
ਫਿਰ ਮਹਾਰਾਜ ਕਹਿੰਦੇ ਪੜ੍ਹੀਏ ਜੇਤੇ ਸਾਸ, ਇੰਨਾ ਪੜ੍ਹੇ ਕੋਈ ਕਿ ਜਿੰਨੇ ਸਵਾਸ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਪੜ੍ਹਾਈ ਕਰੀ ਹੀ ਜਾਵੇ, ਇੰਨੀ ਪੜ੍ਹਾਈ ਕਰ ਲਵੇ, ਥੋੜੀ ਮੋਟੀ ਗੱਲ ਦੀ ਮਹਾਰਾਜ ਕਹਿੰਦੇ ਹਨ। ਕਹਿਣ ਲੱਗੇ ਜਿੰਨੇ ਸਵਾਸ ਨੇ ਸਾਰਿਆਂ ਨਾਲ ਪੜ੍ਹਦਾ ਰਹੇ, ਜਿੰਨਾ ਚਿਰ ਸਵਾਸ ਨੇ ਜਾਂ ਜਿੰਨਾ ਚਿਰ ਜੀਵਨ ਹੈ, ਸਾਰਾ ਜੀਵਨ ਪੜ੍ਹਦਾ ਰਹੇ।
ਨਾਨਕ ਲੇਖਾ ਇੱਕ ਗੱਲ,
ਮਹਾਰਾਜ ਕਹਿਣ ਲੱਗੇ ਭਾਈ ਲੇਖੇ ਤਾਂ ਇੱਕੋ ਹੀ ਗੱਲ ਹੈ, ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਮਨ ਵਿੱਚ ਵਸਾਉਣਾ ਹੈ, ਪ੍ਰੇਮ ਕਰਨਾ ਹੈ, ਸਿਧਾਂਤ ਨੂੰ ਸਮਝਣਾ ਹੈ, ਗੁਰੂ ਤੇ ਭਰੋਸਾ ਰੱਖਣਾ ਕਿ ਮੇਰਾ ਗੁਰੂ ਨਿਰੰਕਾਰ ਦੀ ਜੋਤ ਹੈ, ਉਹਦਾ ਸਰੂਪ ਹੈ, ਉਹਦੀ ਕਿਰਪਾ ਨਾਲ ਸਭ ਕੁਛ ਹੋ ਰਿਹਾ, ਮੇਰਾ ਕੁਛ ਵੀ ਨਹੀਂ ਹੈ। ਜਦੋਂ ਇਹ ਸਾਰੀਆਂ ਗੱਲਾਂ ਨੂੰ ਇਹ ਸਮਝ ਆਏ ਕਿ ਮੈਂ ਪੜ੍ਹ ਨਹੀਂ ਰਿਹਾ, ਮੈਨੂੰ ਮੇਰਾ ਗੁਰੂ ਪੜ੍ਹਾ ਰਿਹਾ, ਮੈਂ ਕਿਸੇ ਨੂੰ ਕਥਾ ਸੁਣਾ ਨਹੀਂ ਰਿਹਾ, ਮੈਨੂੰ ਮੈਂ ਕਦੇ ਮੈਂ ਪੜ੍ਹ ਕੇ ਨਹੀਂ ਸੁਣਾ ਰਿਹਾ, ਮੇਰਾ ਗੁਰੂ ਮੈਥੋਂ ਕਿਰਪਾ ਕਰਕੇ ਮੇਰੇ ਮੁਖ ਰਾਹੀਂ ਸੁਣਾ ਰਿਹਾ। ਜਦੋਂ ਤਾਂ ਇਹ ਮਨ ਚ ਆ ਗਈ ਕਿ ਮੇਰੀ ਕੀ ਮਿਜਾਜ ਹੈ ਮਹਾਰਾਜ ਸੱਚੇ ਪਾਤਸ਼ਾਹ, ਮੈਂ ਕਿਸੇ ਨੂੰ ਮੈਥੋਂ ਪੜ੍ਹ ਕੇ ਪਾ ਲਵਾਂ ਜਾਂ ਮੈਂ ਆਪਣੇ ਯਤਨ ਨਾਲ ਪਾ ਲਵਾਂ, ਜੇ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਪੜ੍ਹਾਈ ਨਾ ਜਾਂ ਆਪਣੀ ਸ਼ਕਤੀ ਨਾਲ ਪਾਇਆ ਜਾਵੇ, ਫਿਰ ਜੇ ਪਰਮਾਤਮਾ ਨਹੀਂ ਵੱਡਾ ਫਿਰ ਮੇਰੀ ਸ਼ਕਤੀ ਤਕੜੀ ਹੋਈ ਨਾ, ਫਿਰ ਪਰਮਾਤਮਾ ਦੀ ਸ਼ਕਤੀ ਨਹੀਂ ਵੱਡੀ ਹੈ। ਨਹੀਂ, ਗੁਰਬਾਣੀ ਕਹਿੰਦੀ ਹੈ ਤੂੰ ਆਪਣੀ ਸ਼ਕਤੀ ਨਾਲ ਕੁਛ ਵੀ ਨਹੀਂ ਕਰ ਸਕਦਾ ਹੈ, ਗੁਰੂ ਦੀ ਕਿਰਪਾ ਨਾਲ ਸਭ ਕੁਛ ਹੋ ਸਕਦਾ ਹੈ। ਜਿਹਨਾਂ ਨੂੰ ਇਹ ਗਿਆਨ ਆ ਗਿਆ ਨੇ ਸਮਝ ਆ ਕੇ ਇੱਕ ਗੱਲ ਕਿ ਮੈਂ ਜੋ ਕੁਛ ਵੀ ਕਰ ਰਿਹਾ, ਜੋ ਕੁਛ ਵੀ ਹੋ ਰਿਹਾ, ਇਹ ਮੇਰਾ ਪ੍ਰਯਾਸ ਨਹੀਂ ਹੈ, ਇਹ ਮੇਰੀ ਕਲਪਨਾ ਨਹੀਂ ਹੈ, ਇਹ ਮੇਰੀ ਕਮਾਈ ਨਹੀਂ ਹੈ, ਇਹ ਮੇਰੀ ਕਮਾਈ ਨਾਲ ਹੀ ਕੁਛ ਬਣਿਆ, ਇਹ ਤੇ ਗੁਰੂ ਦੀ ਕਿਰਪਾ ਨਾਲ ਬਣਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਰਪਾ ਤੋਂ ਬਿਨਾਂ, ਉਹਦੀ ਮਿਹਨਤ ਤੋਂ ਬਿਨਾਂ, ਉਹਦੀ ਦਇਆ ਤੋਂ ਬਿਨਾਂ ਹੋ ਵੀ ਨਹੀਂ ਸਕਦਾ ਹੈ। ਜਦੋਂ ਸਾਡੇ ਮਨ ਚ ਗੱਲ ਆ ਗਈ ਹੈ ਇੱਕ ਗੱਲ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦੇਖੇ ਵਿੱਚ ਹੈ,
ਹੋਰ ਹੋਮੈ ਝੱਖਣਾ ਝਾਕ,
ਨਹੀਂ ਹੋਰ ਤਾਂ ਭਰਾ ਹੋਮੈ ਹੰਕਾਰ ਦੇ ਵਿੱਚ ਝੱਖਣਾ ਮਾਰੀਆਂ ਨੇ, ਝੱਖ ਝੱਖਾ ਹੀ ਮਾਰਦਾ ਰਿਹਾ ਸਾਰੀ ਜ਼ਿੰਦਗੀ। ਸੋ ਹੋਮੈ ਦੇ ਵਿੱਚ ਹੋਣ ਕਰਕੇ ਮੈਂ ਪੜ੍ਹਿਆ, ਮੇਰੇ ਵਰਗਾ ਪੜ੍ਹਿਆ ਲਿਖਿਆ ਕੋਈ ਨੀ, ਮੇਰੇ ਵਰਗਾ ਦਲੀਲਾਂ ਕਿਸੇ ਨੂੰ ਆਉਂਦੀਆਂ ਨੀ, ਹਾਜ਼ਰ ਜਾਮੀ ਮੈਂ ਬਹੁਤ ਤਕੜਾ, ਇਹ ਜਿਹੜੇ ਇਹੋ ਜਿਹੀ ਹੋਮੈ ਤੇ ਆ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ, ਕਿਉਂਕਿ ਹੰਕਾਰ ਕਦੇ ਵੀ ਔਗੁਣਾਂ ਦਾ ਨਹੀਂ ਹੋਇਆ ਕਰਦਾ, ਗੁਣਾਂ ਦਾ ਹੁੰਦਾ। ਗੁਣੀ ਬੰਦਾ ਹੀ ਹੰਕਾਰ ਕਰੇਗਾ ਕਿ ਮੇਰੇ ਵਰਗਾ ਪੜ੍ਹਿਆ ਲਿਖਿਆ ਗੁਣਵਾਨ ਕੌਣ ਹੈ, ਔਗੁਣ ਵਾਲਾ ਤਰੱਕੀ ਕਰੇ, ਜਿਹਨੂੰ ਗੱਲ ਨਹੀਂ ਕਰਦੀਆਂ ਉਹ ਕਦਾ ਹੰਕਾਰ ਕਰੇਗਾ, ਜਿਹਨੂੰ ਕੂੜੇ ਨਹੀਂ ਪੜ੍ਹਨਾ ਆਉਂਦਾ ਉਹ ਕੀ ਕਹੇ ਕਿ ਮੈਂ ਵਿਦਵਾਨ ਹਾਂ, ਕਹਿੰਦੇ ਨਹੀਂ ਹੈ। ਸੋ ਇੱਕ ਚੋਰ ਚੱਕਾ ਚੋਰੀ ਕਰਕੇ ਥੋੜਾ ਕਹੇਗਾ ਮੈਂ ਬੜਾ ਭਾਰੀ ਚੋਰ ਹਾਂ, ਮੈਂ ਬੜਾ ਭਾਰੀ ਬਲਾਤਕਾਰੀ ਹਾਂ, ਥੋੜਾ ਕਹੇਗਾ ਕੋਈ, ਨਹੀਂ ਨਹੀਂ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਦਾਦੀ ਕੋਈ ਨਹੀਂ, ਮੇਰੇ ਵਰਗਾ ਕਥਾਕਾਰ ਕੋਈ ਨਹੀਂ, ਗੁਣਾਂ ਦਾ ਹੰਕਾਰ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪੜ੍ਹ ਪੜ੍ਹ ਕੇ ਝੱਖਰੇ ਮਾਰੀਆਂ ਹਨ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਪਾਵਨ ਅੰਮ੍ਰਿਤਮਈ ਬਚਨ ਉਚਾਰ ਰਹੇ ਹਨ।
ਲੇਖਾ ਲੇਖਾ ਪੜ੍ਹਿਆ,
ਮਹਾਰਾਜ ਕਹਿੰਦੇ ਭਾਈ ਲਿਖਿਆ, ਲਿਖਦਾ ਰਿਹਾ ਔਰ ਫਿਰ ਪੜ੍ਹਦਾ ਰਿਹਾ, ਲਿਖ ਲਿਖ ਪੜ੍ਹਿਆ, ਪੜ੍ਹ ਪੜ੍ਹ ਕੇ ਲਿਖਿਆ, ਲਿਖ ਲਿਖ ਕੇ ਫਿਰ ਪੜ੍ਹਿਆ, ਕਿਉਂਕਿ ਬੜੇ ਬੜੇ ਗ੍ਰੰਥ ਲਿਖੇ, ਬਹੁਤ ਸਾਰੇ ਗ੍ਰੰਥ ਪੜ੍ਹੇ, ਉਹਨਾਂ ਦੀ ਆਪਣੇ ਗ੍ਰੰਥਾਂ ਨੂੰ ਲਿਖ ਲਿਖ ਕੇ ਵਿਆਖਿਆ ਕੀਤੀ, ਬੜੀਆਂ ਬੜੀਆਂ ਕਿਤਾਬਾਂ ਲਿਖੀਆਂ, ਬਹੁਤ ਕੁਝ ਲਿਖਣਾ ਕੀਤਾ ਹੈ। ਚਿੰਤਾ ਕਰਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਗੋਂ ਉਹਨੇ ਹੀ ਮੂਰਖ ਹੋ ਗਿਆ ਹੈ ਔਰ ਉਹਨੇ ਹੀ ਹੰਕਾਰੀ ਹੋ ਗਿਆ ਹੈ, ਉਹਨੇ ਕੜਿਆ ਬੰਨਿਆ ਗਿਆ ਬੰਧਨਾ ਵਿੱਚ, ਸਗੋਂ ਆਪਣੀ ਪੜ੍ਹਾਈ ਨਹੀਂ ਬੰਨ ਲਿਆ ਉਸਨੂੰ, ਉਸ ਨੂੰ ਪੜ੍ਹਾਈ ਨੇ ਛੱਡ ਕਰ ਲਿਆ ਹੈ ਕਿ ਮੈਂ ਪੜ੍ਹਾਈ ਕਰ ਗਈ, ਉਸ ਪੜ੍ਹਾਈ ਦੇ ਅਹੰਕਾਰ ਨੇ ਉਹਨੂੰ ਬੰਨ ਕੇ ਰੱਖ ਛੱਡਿਆ ਹੈ। ਮੇਰੇ ਵਰਗਾ ਪਿਆਰਾ ਕੋਈ ਨਹੀਂ ਹੈ, ਮੇਰੇ ਵਰਗਾ ਉੱਚੀ ਵਿਦਿਆ ਪ੍ਰਾਪਤੀ ਕਰਨ ਵਾਲਾ ਕੋਈ ਨਹੀਂ ਹੈ। ਉਸ ਵਿਦਿਆ ਨੇ ਸਗੋਂ ਤੰਗ ਕਰ ਲਿਆ ਬਹੁਤੇ ਬੰਦੇ। ਮੈਂ ਬਹੁਤ ਸਾਰੇ ਬੰਦੇ, ਕਿਉਂਕਿ ਦੁਨੀਆਂ ਜਾਣ ਦਾ ਮੌਕਾ ਮਿਲਦਾ, ਪੜ੍ਹਾਈ ਨੇ ਔਖੇ ਕੀਤੇ ਹੋਏ ਨੇ। ਕਈ ਲੜਕੀਆਂ 40-40 ਸਾਲ ਦੀਆਂ ਹੋਈਆਂ ਫਿਰਦੀਆਂ ਨੇ, ਕਹਿੰਦੇ ਡਿਗਰੀ ਇਹਦੀ ਆ, ਉਹ ਅੜ ਗਈਆਂ ਮੂਹਰੇ। ਉਹਨਾਂ ਨੇ ਦੇਣਾ ਸੀ ਸੋ, ਕਹਿੰਦੇ ਡਿਗਰੀਆਂ ਕਰਕੇ ਵਿਆਹ ਨਹੀਂ ਕਿਤੇ ਹੁੰਦਾ। ਉਹ ਡਿਗਰੀ ਵਾਲੇ ਭਾਲਦੇ ਫਿਰਦੇ ਆ, ਸਗੋਂ ਉਹ ਪੜ੍ਹਾਈ ਨੇ ਅਨਪੜ੍ਹ ਕਰਕੇ ਰੱਖਦੇ। ਬਹੁਤ ਸਾਰੇ ਨੌਜਵਾਨ ਸਾਰੀ ਜ਼ਿੰਦਗੀ ਉਹ ਨਿਕਲ ਜਾਂਦੀ ਹੈ ਕਿ ਪੜ੍ਹਾਈ ਮੇਰੇ ਬਰਾਬਰ ਦੀ ਕਿਸੇ ਨੇ ਕੀਤੀ ਨਹੀਂ ਹੈ। ਉਹ ਸਗੋਂ ਜ਼ਿਆਦਾ ਉਹ ਕਰਿਆ ਉਸੇ 'ਚ ਬੰਨਿਆ ਰਹਿ ਗਿਆ, ਸਾਰੀ ਜ਼ਿੰਦਗੀ ਉਹਲਤ ਜਾਂਦੀ ਹੈ। ਬਹੁਤ ਸਾਰੇ ਐਸੇ ਹਨ ਜੋ ਇਸ ਕਰਕੇ ਜਿੰਨਾ ਪੜ੍ਹਿਆ ਉਹਨੇ ਕਰਿਆ ਖਿੱਚਿਆ ਗਿਆ, ਸਗੋਂ ਉਹਨੇ ਖਿੱਚਦਾ ਹੈ, ਉਹਨੇ ਇਨਕਾਰੀ ਹੋ ਗਿਆ ਹੈ। ਮਹਾਰਾਜ ਕਹਿਣ ਲੱਗੇ ਬੜੇ ਤੀਰਥਾਂ ਦੇ ਭਵਿਆ, ਬਹੁਤ ਸਾਰੇ ਤੀਰਥਾਂ ਦੀ ਯਾਤਰਾ ਕੀਤੀ ਹੈ। ਤੇਤੋ ਲਵਿਆ, ਕਹਿੰਦੇ ਕਾਮਾਂ ਨੂੰ ਲਾਉ ਲਾਉ ਕਰਦਾ, ਲਿਵਦਾ ਫਿਰਦਾ ਹੈ, ਕਾਂ ਕਾਂ ਕਰਦਾ, ਬਹੁਤਾ ਬੋਲਦਾ। ਮੈਂ ਬੜੇ ਤੀਰਥਾਂ ਤੇ ਜਾ ਕੇ ਆਇਆ, ਬੜੇ ਬੜੇ ਤੀਰਥਾਂ ਦੀ ਯਾਤਰਾ ਕੀਤੀ ਹੈ, ਬਦਮਲ ਹੀ ਸੁਣਾਉਂਦਾ। ਕੋਈ ਪੁੱਛੇ ਵੀ ਨਾ ਦੱਸਦਾ, ਮੈਂ ਫਲਾਣੇ ਤੀਰਥ ਤੇ ਗਿਆ, ਮੈਂ ਫਲਾਣੇ ਤੀਰਥ ਤੇ ਗਿਆ, ਮੈਂ ਫਲਾਣੇ ਇਸ਼ਨਾਨ ਕੀਤੇ, ਮੈਂ ਫਲਾਣੀ ਜਗ੍ਹਾ ਦੇ ਪੁੰਨਦਾਨ ਕੀਤੇ। ਲਵਿਆ ਸਗੋਂ ਦੱਸਦਾ ਫਿਰਦਾ, ਉਹ ਕਾਮ ਵਾਂਗੂ ਬਹੁਤ ਸਾਰਾ ਦੱਬਦਾ, ਬੋਲਦਾ ਹੈ, ਬਿਨਾਂ ਬੁਲਾਏ ਬੋਲੀ ਜਾਂਦਾ, ਆਪੇ ਡਰਦਾ, ਅਹੰਕਾਰੀ ਹੋ ਜਾਂਦਾ। ਮੈਂ ਬੜੀ ਯਾਤਰਾ ਕੀਤੀ ਹੈ, ਬਹੁਤ ਲੰਬੀਆਂ ਯਾਤਰਾ ਕੀਤੀਆਂ ਨੇ, ਮੈਂ ਪੈਦਲ ਤੁਰ ਤੁਰ ਕੇ ਤੀਰਥਾਂ ਤੇ ਗਿਆ, ਇਹੋ ਜਿਹੇ ਸਾਰੇ ਇਹ ਕਰਮ ਕਰਕੇ ਫਿਰ ਦੱਸਦਾ ਲੋਕਾਂ ਨੂੰ। ਕਹਿੰਦੇ ਬਹੁਤ ਸਾਰੇ ਭੇਖ ਕਰਦਾ, ਬੜੇ ਭੇਖ ਬਣਾਉਂਦਾ ਕਿ ਮੈਨੂੰ ਕੋਈ ਲੋਕੀ ਮੰਨਣ, ਚਾਰ ਲੋਕੀ ਮੈਨੂੰ ਸੰਤ ਮਹਾਤਮਾ ਕਹਿਣ, ਉਹ ਇਹ ਭੇਖ ਬਣਾਉਂਦਾ ਹੈ। ਅਤੇ ਆਪਣੀ ਦੇਹੀ ਨੂੰ ਦੁੱਖ ਦਿੰਦਾ, ਲੋਕਾਂ ਨੇ ਦਿਖਾਉਂਦੇ ਦੇਹੀ ਨੂੰ ਦੁੱਖ ਦੇ ਕਰਕੇ, ਕਿ ਦੇਹੀ ਨੂੰ ਦੁੱਖ ਦਿੰਦਾ, ਦੇਹੀ ਨੂੰ ਦਿੱਖ ਦੇ ਕਰਕੇ ਉਹ ਸਮਝਦਾ ਕਿ ਇਹ ਮੇਰੀ ਤਪੱਸਿਆ ਹੈ, ਇਹਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਸੋ ਪ੍ਰੀਤ ਭਗਤ ਨੇ ਕਹਿ ਦਿੱਤਾ, ਕਹਿੰਦੇ ਭਾਈ ਜੀ, ਇਹ ਪੈਰਾਂ ਨੂੰ ਜਿਹੜੇ ਨੰਗੇ ਤੁਰਨਾ, ਨੰਗੇ ਰਹਿਣਾ, ਸਿਰ ਪੈਰੀ ਕਿਆ ਫੇਰਿਆ, ਇਹਨਾਂ ਵਿਚਾਰਿਆਂ ਨੇ ਕੀ ਮਾਰਾ ਕੀਤਾ, ਇਹਨਾਂ ਨੂੰ ਕਾਹਨੂੰ ਦੁੱਖ ਦਿੰਦਾ ਹੈ ਤੂੰ। ਸੋ ਕਹਿਣ ਲੱਗੇ, ਇਹਨਾਂ ਨੂੰ ਦੁੱਖ ਦੋਣ ਦਾ ਕੀ ਫਾਇਦਾ? ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ 'ਚ ਪ੍ਰਮਾਣ ਕੀਤਾ, ਭਾਈ ਇਹਨਾਂ ਨੂੰ, ਇਹਨਾਂ ਦੇ ਵਿਚਾਰਿਆਂ ਨੇ ਪੈਰਾਂ ਨੇ ਕੀ ਮਾਰਾ ਕੀਤਾ। ਸੋ ਇਸ ਕਰਕੇ ਕਹਿਣ ਲੱਗੇ, ਉਹ ਜਿੰਨਾ ਵੀ ਦੇਹੀ ਨੂੰ ਦੁੱਖ ਦੀ ਆ, ਆਪਣੀ ਦੇਹ ਨੂੰ ਦੁੱਖ ਦਿੰਦਾ ਹੈ, ਸਰੀਰ ਦੇ ਉੱਤੇ ਕਈ ਕਸ਼ਟ ਆਉਂਦਾ ਹੈ, ਗਰਮੀ ਸਰਦੀ ਚ ਆਉਂਦਾ ਹੈ, ਪਾਣੀ ਚ ਠੰਡੇ ਪਾਣੀ ਚ ਬਹਿ ਕੇ ਸਿਆਲ ਦੇ ਮਹੀਨੇ ਕਹਿੰਦੇ ਮੈਂ ਤਪ ਕਰਦਾ, ਗਰਮੀਆਂ ਦੇ ਮਹੀਨੇ ਧੁੰਦੀਆਂ ਤਾਪਦਾ, ਧੁੱਪ ਚ ਬਹਿੰਦਾ, ਜੰਗਲਾਂ ਚ ਭੁੱਖਾ ਮਰਦਾ, ਇਹੋ ਜਿਹੇ ਬਹੁਤ ਸਾਰੇ ਦੁੱਖ ਦੇਣਾ ਕਰਦਾ ਹੈ ਆਪਣੀ ਦੇਹ ਨੂੰ। ਮਹਾਰਾਜ ਕਹਿਣ ਲੱਗੇ, ਭਾਈ ਇਹ ਕੋਈ ਤਪ ਨੀ, ਵੇ ਜੀ ਆ, ਇਹ ਭਾਈ ਜੀਵ ਆਤਮਾ ਦੇ ਮਾਲਕ, ਸੁਣ ਲੈ ਗੁਰਮੁਖਾ, ਸੌ ਝਾਲੇ ਗੱਲਾਂ ਨੂੰ, ਕਿਉਂਕਿ ਤੇਰੇ ਕਰਮ ਕੋਈ ਮਾਰੇ ਕੀਤੇ ਹੋਏ ਨੇ, ਆਪੇ ਆਪਣੀ ਦੇਹੀ ਨੂੰ ਦੁੱਖ ਦੇਈ ਜਾਂਦਾ ਤੂੰ, ਇਹ ਸੌਵੇ ਜੀ ਆ, ਹਾਂਜੀ ਆਪਣੇ ਜੀਵ ਨਾਲ ਸਹਿਣਾ ਕਰ ਇਸ ਨੂੰ।
ਆਪਣਾ ਕੀ ਆ,
ਆਪਣਾ ਕੀ ਆ, ਤੇਰੇ ਕੀਤੇ ਕਰਮ ਦੇ ਫਲ ਹੈ, ਤੇਰੇ ਕਰਮ ਇਹੋ ਜਿਹੇ ਕੀਤੇ ਹੋਏ ਨੇ ਕਿ ਸੁਖੀ ਰਹਿੰਦਾ ਇਹਨਾਂ ਦਾ ਵੀ ਸੁਖੀ ਨਹੀਂ ਰਹਿੰਦਾ। ਤੇਰੇ ਕੋਲ ਸਾਰੀਆਂ ਦਾਤਾਂ ਨੇ, ਸੋਹਣੇ ਘਰ ਛੱਡ ਕੇ, ਸੋਹਣੇ ਕੱਪੜੇ ਛੱਡ ਕੇ, ਸੋਹਣੇ ਖਾਣੇ ਛੱਡ ਕੇ, ਔਰ ਤੂੰ ਬੇਮਤਲਬ ਜਿਹੜੀ ਚੀਜ਼ ਦੀ ਲੋੜ ਨੀ ਉਹ ਕਰਦਾ ਫਿਰਦਾ। ਸੋ ਇਸ ਕਰਕੇ ਇਹ ਕਹਿੰਦੇ ਆਪਣੇ ਕਰਮਾਂ ਦੇ ਫਲ ਹੀ ਸਹਿ ਰਿਹਾ ਹੈ, ਭੋਗ ਰਿਹਾ ਹੈ।
ਅੰਨ ਨਾ ਖਾਇਆ,
ਅੰਨ ਨਾ ਖਾਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਨ ਨੀ ਖਾਂਦਾ ਹੈ, ਕਿਉਂਕਿ ਮੈਂ ਅੰਨ ਛੱਡ ਦਿੱਤਾ। ਪਰ ਕਦੇ ਗੁਰਬਾਣੀ ਸੁਣੋ ਤਾਂ ਸਹੀ, ਕਹਿੰਦੀ ਕਿ ਛੋਟਾ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ, ਜਗ ਮੈਂ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇ ਵੱਧ ਕਾ ਸਾਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਨ ਖਾਣ ਵਾਸਤੇ ਬਣੇ ਆ, ਲੋੜ ਅਨੁਸਾਰ ਖਾਣ ਵਾਸਤੇ ਬਣੇ ਹੈ, ਅੰਨ ਸਾਡਾ ਜੀਵਨ ਹੈ, ਖਾਣ ਵਾਸਤੇ ਬਣੇ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇ ਖਾਣ ਵਾਸਤੇ ਬਣਿਆ, ਇਹਨੂੰ ਛੱਡ ਕੇ ਅੰਨ ਨਾ ਖਾਇਆ, ਅੰਨ ਨਹੀਂ ਖਾਂਦਾ ਹੈ। ਮਹਾਰਾਜ ਕਹਿੰਦੇ ਸਗੋਂ ਜਿਹੜੇ ਮਹਾਂਪੁਰਸ਼ ਨੇ ਉਹ ਚਾਰ ਗੱਲਾਂ ਸਗੋਂ ਕਰਦੇ ਨੇ। ਤੋ ਕਹਿਣ ਲੱਗੇ ਇਸ ਕਰਕੇ, ਸੋ ਚਾਰ ਗੱਲਾਂ ਜੋ ਹਨ ਉਹ ਧਾਰਨ ਕਰਦੇ ਹਨ ਮਹਾਂਪੁਰਸ਼ ਜਿਹੜੇ ਹਨ। ਸੋ ਗੁਰੂ ਨੂੰ ਯਾਦ ਕਰਨਾ, ਪਰਮਾਤਮਾ ਨੂੰ ਚੇਤੇ ਕਰਨਾ, ਔਰ ਅੰਨ ਖਾਣਾ, ਭੋਜਨ ਛਕਣਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ, ਸਗੋਂ ਅੰਨ ਪਾਣੀ ਭੋਜਨ ਛੱਕ ਕੇ ਕਰਾਂਗੇ। ਜੇ ਭੁੱਖੇ ਮਰਦੇ ਹੋਏ ਯਾਦ ਕਰਾਂਗੇ ਤਾਂ ਰੋਟੀਆਂ ਦੇ ਸਿਮਰ ਨੇ ਚੱਲੇਗਾ, ਪਰਮਾਤਮਾ ਦੇ ਨਾਮ ਦਾ ਸਿਮਰ ਨਹੀਂ ਚੱਲੇਗਾ। ਸੋ ਇਸ ਕਰਕੇ ਉਸ ਜਪੀਏ ਜਪੀਏ ਅੰਨ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਹਿਣ ਲੱਗੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਕਰਨਾ ਔਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਜਪੀਏ ਅੰਨ ਅੰਨ ਵੀ ਛਕਣਾ ਹੈ ਅੰਨ ਖਾਣਾ ਹੈ ਲੋੜ ਅਨੁਸਾਰ ਸੋ ਜਿੰਨਾ ਜਦੋਂ ਅੰਨ ਛੱਡ ਕੇ ਅਸੀਂ ਕਹਾਂਗੇ ਤਜੇ ਅੰਨ ਨਾ ਮਿਲੇ ਗੋਪਾਲ ਅੰਨੇ ਬਿਨਾਂ ਦਾ ਹੋਏ ਸੁਕਾਲ ਤਜੇ ਅੰਨ ਨਾ ਮਿਲੇ ਗੋਪਾਲ ਮਹਾਰਾਜ ਕਹਿੰਦੇ ਅੰਨ ਤੋਂ ਬਿਨਾਂ ਕਦੇ ਸ਼ਾਂਤੀ ਸੌਖਾ ਨਹੀਂ ਹੋ ਸਕਦਾ ਔਰ ਅੰਨ ਨੂੰ ਛੱਡ ਕੇ ਗੋਪਾਲ ਪਰਮਾਤਮਾ ਦਾ ਨਾਮ ਚੇਤੇ ਨਹੀਂ ਆ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਅੰਨ ਨਾ ਖਾਇਆ ਅੰਨ ਨਹੀਂ ਖਾਣਾ ਕਰਦਾ ਅੰਨ ਦਾ ਤਿਆਗ ਕਰਦਾ ਹੈ ਸਾਧ ਗਵਾਇਆ ਕਿਉਂਕਿ ਸਵਾਦ ਗਵਾ ਲਿਆ ਅੰਨ ਦਾ ਅੰਨ ਦਾ ਜਿਹੜਾ ਰਸ ਲੈਣਾ ਸੀ ਸਵਾਦ ਲੈਣਾ ਸੀ ਭੋਜਨ ਛਕਣ ਵਾਸਤੇ ਜੀ ਭਗ ਸਵਾਦ ਬਣਾਇਆ ਮੂੰਹ ਚ ਸਵਾਦ ਬਣਾਇਆ ਅੰਨ ਵਿੱਚ ਰਸ ਪਾਇਆ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਦਾ ਸਾਧ ਗਵਾ ਲਿਆ ਸਵਾਦ ਗਵਾ ਲਿਆ ਹੈ
ਬਹੁਤ ਦੁੱਖ ਪਾਇਆ
ਬਹੁਤ ਦੁੱਖ ਪਾਇਆ ਕਹਿੰਦੇ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਰਿਹਾ ਬਹੁਤ ਜ਼ਿਆਦਾ ਦੁੱਖ ਦੀ ਪ੍ਰਾਪਤੀ ਕਰਦਾ ਰਿਹਾ ਸਗੋਂ ਦੁਖੀ ਹੁੰਦਾ ਰਿਹਾ ਤੇ ਅੰਨ ਖਾਣ ਵਾਸਤੇ ਬਣਿਆ ਸੀ ਭੁੱਖ ਨੇ ਦੁਖੀ ਕਰ ਲਿਆ ਉਹ ਅੰਨ ਦਾ ਸਵਾਦ ਗਵਾ ਲਿਆ ਦੁਖੀ ਹੋਇਆ ਅੰਨ ਤੋਂ ਬਿਨਾਂ ਭੁੱਖਾ ਬੰਦਾ ਦੁਖੀ ਹੁੰਦਾ ਹੈ ਇਸ ਕਰਕੇ ਆਪਣੀ ਦੇਹ ਨੂੰ ਦੁੱਖ ਦੇਣਾ ਕੀਤਾ ਹੈ
ਦੂਜਾ ਪਾਇਆ
ਕਹਿੰਦੇ ਦੂਜਾ ਪਾਇਆ ਫਿਰ ਕਹਿਣ ਲੱਗੇ ਦੂਜੇ ਭਾਵ ਚ ਹੋ ਕੇ ਦੁਵੈਤ ਭਾਵਨਾ ਵਿੱਚ ਹੋ ਕਰਕੇ ਨਾ ਆਪਣੇ ਆਪ ਨੂੰ ਕੁਛ ਜਨਾਉਣ ਵਾਸਤੇ ਕਿ ਮੈਂ ਕੁਛ ਹਾਂ ਆਪਣੇ ਅੰਨ ਦਾ ਸਵਾਦ ਗਵਾ ਲਿਆ ਹੈ
ਵਸਤਰ ਨਾ ਪਹਿਰਾ
ਵਸਤਰ ਨਹੀਂ ਪਹਿਨਦਾ ਤਨ ਦੇ ਉੱਤੇ ਕੱਪੜੇ ਨਹੀਂ ਪਾਉਂਦਾ ਹੈ ਕਿ ਮੈਂ ਨੰਗਾ ਰਹਿਣਾ ਨੰਗਲ ਫਿਰਦੇ ਹਨ ਕਦੇ ਕਬੀਰ ਭਗਤ ਨੂੰ ਪੁੱਛੋ ਤਾਂ ਕਹਿੰਦਾ ਕੀ ਹੈ ਨੰਗਲ ਫਿਰ ਜੋ ਪਾਈਏ ਜੋਗ ਮਨਕਾ ਮਿਰਗ ਮੁਕਤ ਸਭ ਹੋਗ ਜੇ ਕਹਿੰਦੇ ਨੰਗੇ ਫਿਰਿਆ ਤੋਂ ਹੀ ਔਰ ਨੰਗੇ ਫਿਰਿਆ ਤੋਂ ਹੀ ਪਰਮਾਤਮਾ ਮਿਲਦਾ ਹੋਵੇ ਪ੍ਰਾਪਤੀ ਹੁੰਦੀ ਹੋਵੇ ਫਿਰ ਕਬੀਰ ਜੀ ਕਹਿੰਦਾ ਸਾਰੇ ਮਿਰਗ ਮਿਰਗਾਵਲੀ ਭਾਵ ਸਾਰੇ ਪਸ਼ੂ ਜਿਹਦੇ ਹਨ ਮਿਰਗਾਂ ਤੋਂ ਸਾਰੇ ਪਸ਼ੂਆਂ ਦਾ ਭਾਵ ਹੈ ਕਿਉਂਕਿ ਮਿਰਗਾਵਲੀ ਕਿਹਾ ਜਾਂਦਾ ਸਾਰਿਆਂ ਨੂੰ ਇਸ ਕਰਕੇ ਕਹਿੰਦੇ ਸਾਰੇ ਦੇ ਸਾਰੇ ਪਸ਼ੂ ਪੰਛੀ ਨੰਗੇ ਫਿਰਦੇ ਨੇ ਵਿਚਾਰੇ ਕਿਹੜੇ ਪੈਂਟ ਕੋਟ ਪਾਉਂਦੇ ਨੇ ਤਦ ਉਹ ਸਾਰੇ ਦੇ ਸਾਰੇ ਬ੍ਰਹਮ ਗਿਆਨੀ ਬਣ ਜਾਂਦੇ ਤੋ ਇਸ ਕਰਕੇ ਕਹਿਣ ਲੱਗੇ ਸਾਰੇ ਦੇ ਸਾਰੇ ਉਹ ਤਰ ਜਾਂਦੇ ਤਾਂ ਕਬੀਰ ਜੀ ਕਹਿ ਨਗਲ ਫਿਰ ਜੋ ਪਾਈ ਹੈ ਜੋਗ ਬਣਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਵਾਧੇ ਚਾਮ ਜਮਨੇ ਚੀਰਸ ਆਤਮ ਰਾਮ ਕਹਿੰਦੇ ਕੀ ਨੰਗਾ ਫਿਰਦਾ ਕੀ ਚਮੜਾ ਜਮਨਿਆ ਸੁਰਜ ਲੱਕ ਦੇ ਕਹਿੰਦੇ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਚੇਤੇ ਨਹੀਂ ਨੇ ਸਾਰੇ ਫੋਕੇ ਕਰਮ ਹਨ ਸੋ ਇਹਦੇ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਸਤਰ ਨਾ ਪਹਿਰਾ ਕੱਪੜੇ ਨਹੀਂ ਪਾਉਂਦਾ ਹੈ ਅਹਿਨਸ ਕਹਿਰਾ ਕਹਿੰਦੇ ਦਿਨ ਰਾਤ ਕਹਿਰੇ ਸਹਿੰਦੇ ਆਪਣੇ ਕੰਮਨੇ ਤੇ ਦੁਖੀ ਸਹੀ ਜਾਂਦਾ ਹੈ ਬਿਨਾਂ ਕੱਪੜਿਆਂ ਤੋਂ ਗਰਮੀ ਸਰਦੀ ਸਹਿੰਦਾ ਹੈ ਕਹਿਰ ਸਹਿੰਦਾ ਹੈ ਦੁੱਖ ਸਹਿੰਦਾ ਹੈ
ਮੌਨ ਵਿਗੂਤਾ
ਮੌਨ ਵਿਗੂਤਾ ਮੌਨ ਮੌਨ ਧਾਰ ਕੇ ਵਿਗੋਚਦਾ ਹੈ ਸਗੋਂ ਮੌਨ ਧਾਰ ਲਿਆ ਆਪਣੇ ਆਪ ਨੂੰ ਵਿਗੋਚਿਆ ਫਿਰਦਾ ਮੌਨ ਧਾਰਿਆ ਮੂੰਹ ਮੂੰਹ ਤੇ ਬੰਦ ਕੀਤਾ ਅੰਦਰੋਂ ਮਨ ਬੋਲੀ ਜਾਂਦਾ ਹੱਥਾਂ ਨਾਲ ਇਸ਼ਾਰੇ ਕਰਦਾ ਫਿਰ ਕਈ ਲਿਖ ਲਿਖ ਕੇ ਦੇਣਗੇ ਵੀ ਜਦੋਂ ਲਿਖ ਕੇ ਦਿੱਤਾ ਬੋਲਿਆ ਤੇ ਗਿਆ ਜੇ ਜੀਵ ਕਰਕੇ ਨਹੀਂ ਬੋਲਿਆ ਫਿਰ ਕੀ ਹੋ ਗਿਆ ਸੋ ਕਹਿਣ ਲੱਗੇ ਮੌਨ ਵਿਗੂਤਾ ਇਸ ਕਰਕੇ ਕਹਿੰਦੇ ਇਹ ਮੌਨ ਹੋ ਗਿਆ ਮੌਨ ਧਾਰਨ ਕਰਕੇ ਵਿਗੁੱਚ ਕੇ ਰਹਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਆ ਗਿਆ ਸੀ ਇੱਕ ਕਹਿੰਦੇ ਜੀ ਮੋਨੀ ਜੀ ਹੈ ਮਹਾਰਾਜ ਕਹਿਣ ਲੱਗੇ ਚੰਗਾ ਭਾਈ ਮੋਨੀ ਜੀ ਬੜੇ ਮਹਾਤਮਾ ਨੇ ਬੜਾ ਸਤਿਕਾਰ ਕੀਤਾ ਮਹਾਰਾਜ ਕਹਿੰਦੇ ਸਤਿਕਾਰ ਕਰੋ ਬਈ ਸਾਰੇ ਸਿੱਖੋ ਬਹੁਤ ਬੜੀ ਚੜ੍ਹਦੀ ਕਲਾ ਦੇਖੋ ਵਿਚਾਰਾ ਬੋਲਦੇ ਹੀ ਹੈ ਦੇਖੋ ਕਿੱਡੀ ਕੁਰਬਾਨੀ ਹੈ ਕਿੱਡੀ ਭਗਤੀ ਹੈ ਮਹਾਰਾਜ ਨੇ ਵਜਾ ਕੇ ਇੱਕ ਸਿੱਖ ਨੂੰ ਕਹਿੰਦੇ ਜਾ ਭਾਈ ਘਰੇ ਜਾ ਕੇ ਚੰਗੀ ਸੇਵਾ ਕਰੀਏ ਜੀ ਚੰਗੀ ਤਰ੍ਹਾਂ ਸੇਵਾ ਕਰੀ ਕਿਉਂਕਿ ਮੋਨੀ ਜੀ ਨੇ ਔਰ ਬੜੇ ਮਹਾਤਮਾ ਨੇ ਤੇ ਜਾਣ ਲੱਗੇ ਹੋਰ ਕਿਤੇ ਕੇ ਕਹਿੰਦਾ ਕਹਿੰਦਾ ਜਮਾਂ ਛੋਲਿਆਂ ਦੀਆਂ ਰੋਟੀਆਂ ਰੁੱਖੀਆਂ ਜਿਹੜੀ ਅੰਦਰ ਲੱਗੇ ਤੇ ਐਦਾਂ ਕੋਈ ਬੁੱਧ ਸੇਵਾ ਨਾ ਕਰੀ ਤੋ ਸਿੱਖ ਨੇ ਉਹ ਗੁਰੂ ਦਾ ਬਚਨ ਮੰਨਣਾ ਸੀ ਘਰੇ ਜਾ ਕੇ ਛੋਲਿਆਂ ਦੀ ਰੋਟੀ ਪਕਾਤੀ ਮੋਟੀ ਜੀ ਔਰ ਜਾ ਕੇ ਨਾ ਕੋਈ ਦਾਲ ਨਾ ਸਬਜ਼ੀ ਨਾ ਗੰਢਾ ਨਾ ਕੋਈ ਚਟਣੀ ਨਾ ਮਿਰਚ ਨਾ ਲੂਣ ਮੂਹਰੇ ਰੱਖ ਦਿੱਤੀ ਹੈ ਕਿਉਂਕਿ ਨਾਲ ਸਾਧੂਆਂ ਦਾ ਖਾਣਾ ਤਾਂ ਹੁੰਦਾ ਹੀ ਇਸ ਤਰ੍ਹਾਂ ਦਾ ਨਾ ਉਹ ਕਹਿੰਦੇ ਪ੍ਰੀਤ ਭਗਤ ਜੀ ਕਿਤੇ ਜਾ ਰਹੇ ਸੀ ਜਾਂਦਿਆਂ ਜਾਂਦਿਆਂ ਰਸਤੇ ਚ ਭੁੱਖ ਲੱਗੀ ਕਿ ਸ਼ਾਹੂਕਾਰ ਦੇ ਘਰੇ ਚਲੇ ਗਏ ਸੋ ਸ਼ਾਹੂਕਾਰ ਦੇ ਘਰੇ ਨੌਕਰਾਣੀ ਸੀ ਉਹਨੂੰ ਕਿਹਾ ਵੀ ਮਹਾਤਮਾ ਆਇਆ ਸਾਧੂ ਆਇਆ ਇਹਦੇ ਵਾਸਤੇ ਭੋਜਨ ਤਿਆਰ ਕਰਨਾ ਉਹ ਬੀਬੀ ਸਿਆਣੀ ਸੀ ਭਾਵੇਂ ਕਈ ਵਾਰੀ ਨੌਕਰੀਆਂ ਕਰਦੇ ਨੇ ਗਰੀਬੀ ਉਹਦੀ ਸਿਆਣੀ ਸੀ ਉਸਨੇ ਭੋਜਨ ਕਈ ਤਰ੍ਹਾਂ ਦੀ ਪੁੱਲੀ ਲੱਗੇ ਹੋਏ ਛੋਲੇ ਪਏ ਸੀ ਪੁਰਾਣੇ ਉਹ ਬਾਲ ਕੇ ਬਿਨੀ ਜੂਨ ਤੋਂ ਮੂਹਰੇ ਧਰਤੇ ਤੇ ਜਦੋਂ ਫਰੀਦ ਭਗਤ ਨੇ ਖਾਏ ਤਾਂ ਮੂੰਹ ਚ ਪਾਏ ਕਹਿਣ ਲੱਗੇ ਮੂੰਹ ਜਦੋਂ ਪਾਏ ਔਰ ਜਦੋਂ ਉਹ ਛੋਲੇ ਚੱਪੇ ਨਾ ਸਵਾਦ ਨਾ ਉਹਦੇ ਵਿੱਚ ਲੂਣ, ਸ਼ਾਹੂਕਾਰ ਨੂੰ ਕਹਿੰਦਾ ਯਾਰ, ਕਹਿੰਦਾ ਸ਼ਾਹੂਕਾਰ ਜੀ ਮਾੜਾ ਮੋਟਾ ਲੂਣ ਨਾ ਤੇ ਪਾ ਦੇਣਾ ਸੀ, ਗੱਲਾਂ ਵੀ ਜਾਂਦੇ ਬਹੁਤੀ, ਇਹ ਤਾਂ ਕੁਛ ਵੀ ਨੀ ਬਣਿਆ। ਉਹ ਸ਼ਾਹੂਕਾਰ ਬੜਾ ਗੁੱਸੇ ਹੋਇਆ, ਗੋਲੀ ਜਾ ਕੇ ਕੁੱਟੀ, ਕਹਿਣ ਲੱਗਿਆ ਤੇ ਮੇਰੀ ਬੇਇੱਜ਼ਤੀ ਕਰਾਤੀ, ਮਹਾਤਮਾ ਨੂੰ ਭੋਜਨ ਚੁਕਾਉਣਾ ਸੀ, ਸਭ ਨੂੰ ਭੋਜਨ ਚੁਕਾਉਣਾ ਸੀ, ਇਹੋ ਜਿਹਾ ਤੇ ਕਿਉਂ ਛਕਾਇਆ। ਤੇ ਜਦੋਂ ਗੋਲੀ ਕਹਿਣ ਲੱਗੀ, ਤੁਸੀਂ ਮੈਨੂੰ ਸਾਧੂ ਕਿਹਾ ਸੀ ਕਿ ਸਾਧੂ ਨੂੰ ਭੋਜਨ ਚੁਕਾਉਣਾ ਹੈ, ਜੇ ਮੈਨੂੰ ਸਵਾਦੂ ਨੂੰ ਕਹਿੰਦੇ ਨੇ ਕਿ ਸਵਾਦ ਭੋਗਣ ਵਾਲਾ ਕੋਈ, ਫਿਰ ਮੈਂ ਮਸਾਲੇ ਉਸਦੇ ਤੜਕੇ ਫੜਕੇ ਲਾ ਕੇ ਬਣਾਉਂਦੀ, ਮੈਨੂੰ ਕੀ ਪਤਾ ਵੀ ਤੁਸੀਂ ਸਾਧੂ ਨੂੰ ਛਕਾਉਣਾ ਕਿ ਸਵਾਦੂ ਨੂੰ ਛਕਾਉਣਾ। ਜਦੋਂ ਇਹ ਫਰੀਦ ਗੱਲ ਸੁਣੀ ਫਰੀਦ ਨੇ ਕਹਿੰਦਾ ਜਾਓ ਫਰੀਦਾ ਨਿਕੰਮਿਆ, ਤੇਰਾ ਤਾਂ ਗੋਲੀ ਸੌ ਗੁਣੇ ਚੰਗੀ ਹੈ। ਫਰੀਦ ਨੇ ਕਹਿ ਦਿੱਤਾ, ਫਰੀਦਾ ਦਰਵੇਸੀ ਗਾਕੜੀ ਚੋਪੜੀ ਪ੍ਰੀਤ, ਕਹਿਣ ਲੱਗੇ ਇਹ ਗਾਕੜੀ ਬਹੁਤ ਔਖੀ ਹੈ ਦਰਵੇਸੀ, ਸਾਧੂ ਬਣਾ ਮਹਾਤਮਾ ਆਪਣਾ ਬੜਾ ਔਖਾ ਹੈ, ਸਾਡੇ ਚੋਪੜੀਆਂ ਪ੍ਰੀਤ ਹੈ, ਜੇ ਚੰਗੀ ਮਿਲ ਗਈ ਤਾਂ ਵਾਹ ਵਾਹ ਧੰਨ ਹੈ, ਬਹੁਤ ਵਧੀਆ ਗੁਰੂ ਪਿਆੜਾ ਹੈ, ਜੇ ਰੁੱਖੀ ਸੁੱਕੀ ਮਿਲ ਗਈ ਤੇ ਇਹੋ ਜਿਹੀ ਆਦਤ ਕਰ ਕਹਿ ਦੇਣੀ। ਫਰੀਦ ਨੇ ਕਹਿ ਦਿੱਤਾ, ਇਹ ਬੋਲੀ ਸਿਆਣੀਏ ਮੈਂ ਇਹ ਗਲਤਾਂ, ਫਰੀਦਾ ਦਰਵੇਸੀ ਗਾਕੜੀ ਚੋਪੜੀ ਪ੍ਰੀਤ, ਦੇਖਣ ਕਿੰਨਾ ਚੱਲੀਏ ਦਰਵੇਸਾਂ ਦੀ ਰੀਤ, ਇਹ ਦਰਵੇਸਾਂ ਦੀ ਰੀਤ ਜਿਹੜਾ ਸੌਖਾ ਨਹੀਂ ਪਿਆ, ਕੋਈ ਬੜੇ ਔਖਾ ਹੈ, ਇਸ ਕਰਕੇ ਕਹਿੰਦੇ। ਸੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿਣ ਲੱਗੇ, ਕਹਿੰਦੇ ਸਾਧੂ ਹੈ ਇਹਨੂੰ ਇਹੋ ਜਿਹਾ ਛਕਾਈ ਜਾ ਕਰਕੇ। ਅਤੇ ਜਦੋਂ ਮੈਂ ਕੱਲ ਪੁੱਛਾਂ ਮਹਾਰਾਜ, ਕਹਿੰਦੇ ਕਈ ਬੜੇ ਤਿੰਨ ਤਰਹਾਲ ਦਾ ਪ੍ਰਸ਼ਾਦ ਛਕਾਇਆ, ਬੜੇ ਭੋਜਨ ਛਕਾਏ, ਤੂੰ ਕਿਉਂ ਕਹੀ ਜਾਈ? ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਖੰਡ ਹੋ ਕੇ ਵਿਖਣਾ ਸੀ, ਤੇ ਜਦੋਂ ਮੁੜ ਕੇ ਗਿਆ ਮਸਾ ਹੀ ਲੰਘਿਆ, ਅੰਦਰ ਨਾਲ ਬੋਲਦਾ ਤਾਂ ਹੈ ਨਹੀਂ ਸੀ, ਉਹ ਸੈਂਤਾਂ ਨੇ ਵੀ ਹੋਰ ਕਰ ਦਿੱਤਾ ਪਾਣੀ ਨਾਲ ਲੈ ਕੇ ਦੇਵੇ, ਇੱਕ ਅੱਧੀ ਬੁਰਕੀ ਅੰਦਰ ਲੱਗੇ, ਭੁੱਖੇ ਰਾਤ ਨੂੰ ਪੈ ਗਿਆ। ਅਗਲੇ ਦਿਨ ਮਹਾਰਾਜ ਦੇ ਕੋਲੇ ਲੈ ਕੇ ਆ ਗਿਆ, ਮਹਾਰਾਜ ਕਹਿੰਦੇ ਕਿਉਂ ਵੀ ਗੁਰੂ ਕੇ ਪਿਆਰਿਆ ਸੇਵਾ ਕੀਤੀ ਸਾਧੂ ਨੇ? ਮਹਾਰਾਜ ਪੁੱਛ ਲਓ, ਬੇਅੰਤੀ ਸੇਵਾ ਕੀਤੀ ਮੈਂ ਤੇ, ਕਈ ਪ੍ਰਸ਼ਾਦ ਕਈ ਪ੍ਰਕਾਰ ਦੇ ਪ੍ਰਸ਼ਾਦ ਬਣਾਏ, ਕਈ ਪ੍ਰਕਾਰ ਦੀਆਂ ਸਬਜ਼ੀਆਂ ਬਣਾਈਆਂ, ਬਹੁਤ ਹੀ ਸੋਹਣਾ ਲੰਗਰ ਛਕਾਇਆ, ਤੇ ਉਹ ਖਿਜੀ ਗਿਆ ਜਦੋਂ ਉਸ ਪ੍ਰਸ਼ੰਸਾ ਕਰੇਗਾ ਬੋਲ ਹੀ ਉੱਠਿਆ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖ ਅੱਡੇ ਝੂਠੇ, ਮੈਂ ਸਾਰੇ ਦਾ ਭੁੱਖਾ ਮਰ ਗਿਆ, ਤੇ ਰੋਟੀ ਅੰਦਰ ਲਿਖ ਕਹਿੰਦੇ ਬਸ ਇਹੀ ਕਹਿਣਾ ਸੀ। ਸੋ ਇਹ ਬੋਲਣਾ ਕਹਿੰਦੇ ਅੰਦਰੋਂ ਨੀ ਬੰਦ ਹੁੰਦਾ, ਬਾਹਰੋਂ ਬਾਹਰ ਪੀਤਾ, ਅੰਦਰ ਤਾਂ ਸਭ ਕੁਛ ਬੋਲੀ ਜਾ ਰਿਹਾ। ਮੌਨ ਬਿਗੁੱਤਾ ਮੌਨ ਧਾਰ ਕੇ ਬਿਗੁੱਚੇ ਹੀ ਹੈ, ਥੋੜੇ ਹੀ ਹੈ, ਘੱਟੇ ਹੀ ਖਾਧਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਗੁਰੂ ਤੋਂ ਸੁੱਤਾ ਕਿਵੇਂ ਜਾਗੇ? ਇਹਦਾ ਜਿਹੜਾ ਜਨਮਾਂ ਦਾ ਇਹ ਸੁੱਤਾ ਪਿਆ ਹੈ, ਇਹ ਸੁੱਤਾ ਪਿਆ ਜਾਗਿਆ ਨੀ ਅਜੇ ਤੱਕ, ਇਹ ਠੀਕ ਹੈ, ਜਿਹੜੀ ਤਨ ਦੀ ਨੀਂਦ ਹੈ ਇਹ ਚੋਂ ਬੰਦਾ ਜਾਗ ਉੱਠਦਾ, ਪਰ ਜਿਹੜਾ ਮਨ ਦੀ ਨੀਂਦਰਾ ਹੈ ਇਹ ਬੰਦਾ ਸੁੱਤਾ ਹੀ ਪਿਆ, ਜੁਗਾਂ ਜੁਗਾਂ ਦਾ ਸੁੱਤਾ ਪਿਆ ਔਰ ਅਜੇ ਤੱਕ ਜਾਗਿਆ ਨਹੀਂ। ਆਪਦੇ ਤਨ ਨੂੰ ਨੀਂਦ ਆਵੇ, ਅੱਖਾਂ ਬੰਦ ਹੁੰਦੀਆਂ ਨੇ, ਬੰਦੇ ਨੂੰ ਪਤਾ ਨੀ ਹੁੰਦਾ ਕਿੱਥੇ ਆਵੇ, ਪਰ ਇਹ ਨੀਂਦ ਜਿਹੜੀ ਹੈ ਜਿਹੜੀ ਸੁੱਤਾ ਪਿਆ ਇਹ ਜਾਗਦਾ ਵੀ ਦਿਸਦਾ ਹੈ, ਇਹ ਬੋਲਦਾ ਵੀ ਹੈ, ਅੱਖਾਂ ਵੀ ਖੁੱਲੀਆਂ ਨੇ, ਪਰ ਉਹ ਨੀਂਦ ਸੁੱਤਿਆ ਪਿਆ ਹੈ, ਅਵਿਦਿਆ ਦੀ ਨੀਂਦ ਹੈ, ਅਵਸਥਾ ਰੂਪੀ ਰਾਤ ਹੈ, ਔਰ ਸੰਸਾਰ ਰੂਪੀ ਸੁਪਨੇ ਦੇਖ ਦੇਖ ਕੇ ਬਹੁਤ ਵੱਡਾ ਖੁਸ਼ੀਆਂ ਮਨਾ ਰਿਹਾ ਕਿ ਮੈਂ ਇਹਨਾਂ ਕੁਝ ਪ੍ਰਾਪਤ ਕਰ ਲਿਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਕਹਿੰਦੇ ਮੂਰਖ ਨੇ ਸੰਸਾਰ ਸੁਪਨੇ ਵਿੱਚ ਚਿੱਤ ਲਾ ਕੇ ਨਾ ਇਹ ਸੁਪਨੇ ਵੇਖਦਾ, ਅਜੇ ਜਾਗਿਆ ਨਹੀਂ, ਜਦੋਂ ਇਹ ਜਾਗ ਪਿਆ ਨਾ ਮੁੜ ਕੇ ਫਿਰ ਸੌਂਦਾ ਨਹੀਂ। ਤਾਂ ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਮਰਨ ਦਾ ਮਤਲਬ ਕੀ ਹੈ? ਸਿਮਰਨ ਇਸੇ ਵਾਸਤੇ ਕਿ ਤੂੰ ਸੁੱਤਾ ਜਾਗ ਪਏ। ਮਾਤਾ ਆਪਣੇ ਬੱਚੇ ਨੂੰ ਉਹਨਾਂ ਚਿਰ ਬੁਲਾਈ ਜਾਂਦੀ ਹੈ ਜਿਨ ਚਿਰ ਸੁੱਤਾ ਨਾ ਜਾਗੇ, ਔਰ ਜਿਹੜੀ ਭਾਸ਼ਾ ਬੱਚਾ ਸਮਝਦੇ ਉਹੀ ਭਾਸ਼ਾ ਮਾਤਾ ਬੋਲਦੀ ਹੈ। ਉਹਦਾ ਕੀ ਨਾਂ ਹੈ, ਕਿਸ ਨਾਂ ਤੇ ਬੋਲਦਾ, ਕਿਹੜੇ ਨਾਂ ਜਿਆਦਾ ਪਕੜ ਕਰਦਾ, ਬੱਚੇ ਦਾ ਉਹੀ ਨਾਂ ਲੈ ਕੇ ਮਾਤਾ ਮੁੜ ਮੁੜ ਕੇ ਜਗਾਉਂਦੀ ਹੈ। ਤੇ ਮਾੜਾ ਸੱਚੇ ਪਾਤਸ਼ਾਹ ਕਹਿੰਦੇ ਜਨਮ ਜਨਮ ਦਾ ਇਹ ਬਸ ਸੁੱਤਾ ਪਿਆ, ਔਰ ਇਹ ਸੁੱਤੇ ਪਏ ਨੂੰ ਜਗਾਉਣਾ ਹੈ, ਕਿਵੇਂ ਜਗਾਉਣਾ ਹੈ? ਸਿਮਰ 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 ਬੋਲੇ ਆਪਣਾ ਸੋਇਆ ਮਨ ਜਾਗਾ। ਇਹ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰ ਨੂੰ ਸਿਮਰਦਾ ਰਹੋ, ਸਿਮਰਦਾ ਰਹੋ, ਸਿਮਰਦਾ ਰਹੋ, ਤਾਂ ਕਿ ਤੇਰਾ ਸੁੱਤਾ ਪਿਆ ਮਨ ਜਾਗ ਪਵੇ। ਤੇ ਮੌਨ ਬਿਗੁੱਤਾ ਕਿਉਂ ਜਾਗਿਆ? ਗੁਰਬਿਨ ਸੁੱਤਾ, ਇਹ ਜਿਹੜਾ ਗੁਰੂ ਤੋਂ ਬਿਨਾਂ ਜਾਗ ਨਹੀਂ ਸਕਦਾ, ਇਹਨੂੰ ਗੁਰੂ ਹੀ ਜਗਾ ਸਕਦਾ। ਜਿਹੜਾ ਸਾਡਾ ਮਨ ਦੀ ਨੀਂਦ ਹੈ ਨਾ, ਇਹ ਮਨ ਦੀ ਨੀਂਦ ਨੂੰ ਗੁਰੂ ਹੀ ਕਿਰਪਾ ਕਰਕੇ ਜਗਾ ਸਕਦਾ ਹੈ। ਇਹ ਜੁਗਾਂ ਜੁਗਾਂਤਰਾਂ ਤੋਂ ਕਰੋੜਾਂ ਸਾਲ ਦਾ ਸੁੱਤੇ ਹੀ ਪਿਆ ਹੈ, ਇਹਨੂੰ ਸਮਝ ਨਹੀਂ ਆਈ ਹੈ, ਕਿਉਂਕਿ ਸੁੱਤੇ ਬੰਦੇ ਨੂੰ ਕੁਛ ਵੀ ਨਹੀਂ ਦਿੰਦਾ, ਚਾਹੇ ਉਹਦੇ ਘਰ ਚੋਰ ਆ ਗਏ ਚਾਹੇ ਸਾਧ ਆ ਗਏ, ਉਹਨੂੰ ਪਤਾ ਨਹੀਂ। ਇਸੇ ਤਰ੍ਹਾਂ ਹੀ ਸਾਡੀ ਆਤਮਾ ਮਨ ਸੁੱਤਾ ਪਿਆ, ਇਸ ਨੂੰ ਪਤਾ ਹੀ ਨਹੀਂ ਕਿ ਮੈਂ ਗੁਰੂ ਦੇ ਚਰਨਾਂ ਚ ਬੈਠਾ, ਕਿੱਥੇ ਪ੍ਰਮਾਤਮਾ ਨਿਰੰਕਾਰ ਸਾਰੇ ਵਿਆਪਕ ਹੈ, ਸੁੱਤੇ ਹੋਣ ਦੇ ਕਾਰਨ ਸੋਝੀ ਨਹੀਂ ਹੈ। ਇਸ ਕਰਕੇ ਮਨ ਨੇ ਕਹਿੰਦੇ ਗੁਰੂ ਤੋਂ ਬਿਨਾਂ ਕੋਈ ਜਗਾ ਨਹੀਂ ਸਕਦਾ। ਭਾਗ ਉਪੇ ਤਾਣਾ, ਕਹਿਣ ਲੱਗੇ ਆਪਣੇ ਪੈਰਾਂ ਤੋਂ ਨੰਗਾ ਫਿਰਦਾ, ਉਪੇ ਤਾਣਾ, ਔਰ ਨੰਗੇ ਪੈਰ ਹੀ ਫਿਰਦਾ, ਇਹੋ ਜਿਹੇ ਕਰਮ ਵੀ ਕਰਦਾ ਹੈ।
ਆਪਣਾ ਕੀਆ ਕਮਾਣਾ,
ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਰਿਹਾ ਹੋਰ ਕੀ ਹੈ। ਚੰਗੇ ਭਲੇ ਜੋੜੇ ਦਿੱਤੇ ਜੀ ਪਰਮਾਤਮਾ ਨੇ, ਤੋ ਇਹ ਜੰਗਲ ਜੰਗਲ ਕਿਆ ਹੈ ਪ੍ਰੀਤਾ, ਜੰਗਲ ਜੰਗਲ ਕਿਆ ਹੈ ਫਲਕਣ ਦਾ ਮੋੜੇ, ਕਿਉਂ ਐਵੇਂ ਕੰਨਿਆਂ ਦੇ ਨਾਲ ਟੱਕਰ ਮਾਰਦਾ। ਕਹਿੰਦੇ ਬੱਸੀ ਰੱਬ ਇਹ ਆਦੀ ਹੈ, ਜੰਗਲ ਕਿਆ ਟੁੰਡੇ ਇਹ। ਪ੍ਰੀਤ ਜੀ ਨੇ ਕਹਿ ਦਿੱਤਾ ਮੈਂ ਜੰਗਲਾਂ ਚੱਕਰਾਂ ਮਾਰੀਏ, ਪਰ ਪਰਮਾਤਮਾ ਦੇ ਹਿਰਦੇ ਚ ਵੱਜਦਾ ਸੀ। ਐਵੇਂ ਕੰਡੇ ਖਾਂਦਾ ਰਿਹਾ, ਐਵੇਂ ਜੰਗਲਾਂ ਦੇ ਪੱਤਿਆਂ ਨਾਲ ਟੱਕਰਾਂ ਮਾਰਦਾ ਰਿਹਾ, ਇਹ ਤਾਂ ਮੇਰੇ ਹਿਰਦੇ ਚ ਵੱਜਦਾ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਰਿਹਾ। ਇਹ ਕਹਿੰਦੇ ਅਲਮਲ ਖਾਈ, ਸੋ ਕਹਿਣ ਲੱਗੇ ਅਲਮਲ ਖਾਈ। ਕਈ ਇਹੋ ਜਿਹੀ ਭਗਤੀ ਕਰਦੇ ਨੇ, ਉਹ ਕਹਿੰਦੇ ਆਪਣੀ ਅਲਮਲ ਮਲਮੁੱਤਰ ਖਾ ਕਰਕੇ ਅਘੂਰੀ ਹੋ ਜਾਂਦੇ, ਅਘੂਰੀ ਭਗਤੀ ਕਰਦੇ ਨੇ ਬਸੰਤੀ ਕਰਨ ਵਾਸਤੇ। ਇਹੋ ਜਿਹੇ ਕੰਮ ਵੀ ਕਰਦੇ ਹਨ।
ਸਿਰ ਛਾਈ ਪਾਈ,
ਸਿਰ ਛਾਈ ਪਾਈ, ਕਈਆਂ ਨੇ ਆਪਣੇ ਸਿਰ ਸਵਾਹ ਪਾ ਲਈ ਹੈ, ਜਟਾਂ ਬਣਾ ਲਈਆਂ ਹਨ, ਸਿਰ ਦੇ ਵਿੱਚ ਸਵਾਹ ਪਾ ਲਈ, ਮਿੱਟੀ ਪਾ ਲਈ ਹੈ, ਚੱਕ ਕੇ ਸਵਾਹ ਪਾਈ ਹੈ।
ਮੂਰਖ ਅੰਧਾ ਪਤ ਗਵਾਈ,
ਮਹਾਰਾਜ ਕਹਿੰਦੇ ਮੂਰਖ ਅੰਧੇ ਨੇ ਆਪਣੀ ਇੱਜ਼ਤ ਵੀ ਗਵਾ ਲਈ ਹੈ, ਸਿਰ ਸਵਾਹ ਪਾ ਲਈ, ਜਦੋਂ ਬਾਕੀ ਕੀ ਰਹਿ ਗਏ। ਕਹਿੰਦੇ ਮੂਰਖ ਤੈਨੂੰ ਸਿਰ ਸਵਾਹ ਪਾਉਣ ਦੇ ਤੋੜਾ ਚੰਗੇ ਪਾਣੀ ਨਾਲ ਧੋ ਕੇ, ਸਾਨੂੰ ਸਮਾਨ ਵਧੀਆ ਵਾਹਿਗੁਰੂ ਨੇ ਦਿੱਤੇ ਹੋਏ ਹਨ, ਇਹਨਾਂ ਸਵਾਹ ਪਾ ਕੇ ਗ੍ਰਾਹਕਾਂ ਨੂੰ ਕਰਦਾ, ਪਸ਼ੂਆਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ, ਆਪਣੀ ਇੱਜ਼ਤ ਗਵਾ ਲਈ ਹੈ। ਮਹਾਰਾਜ ਕਹਿੰਦੇ ਬ੍ਰਹਮ ਨਾਮ ਤੋਂ ਬਿਨਾਂ ਇਹ ਸਾਰੀ ਜਿੰਨੇ ਵੀ ਜਿੰਨੀ ਪੜ੍ਹਾਈ ਹੈ, ਜਿੰਨੇ ਸਾਲ, ਜਿੰਨੀ ਆਗਿਆ, ਜਿੰਨੇ ਮਹੀਨੇ, ਜਿੰਨੇ ਵਰਸ, ਜਿੰਨੇ ਸਵਾਸ ਔਰ ਜਿੰਨੀਆਂ ਪੁਸਤਕਾਂ, ਜਿੰਨੇ ਪਹਾੜ, ਸਾਰੇ ਦੇ ਸਾਰੇ ਪੜ੍ਹ ਲਿਖ ਰਹੇ, ਜਿੰਨੀ ਤੀਰਥ ਯਾਤਰਾ ਔਰ ਸਾਰੇ ਜਿਹੜੇ ਕਰਮ ਕਰਦੇ ਨੇ, ਤਪ ਆਦਿ ਕਰਦੇ ਨੇ, ਮਹਾਰਾਜ ਕਹਿੰਦੇ ਇਹ ਸਾਰੇ ਬੇਅਰਥ ਹਨ। ਮੇਰਾ ਨਾਮ ਹੈ ਕਿਸਥਾਏ ਦਾ ਪਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਥਾਂ ਨਹੀਂ ਪੈਂਦੀ ਹੈ, ਲੇਖੇ ਚ ਨਹੀਂ ਪੈਂਦੀ ਹੈ। ਮਹਾਰਾਜ ਕਹਿੰਦੇ ਕਈ ਵਾਰੀ ਜੰਗਲਾਂ ਜਾ ਕੇ ਬਹਿੰਦੇ, ਬੜੀਆਂ ਮਸਾਣੀਆਂ ਚ ਬਹਿੰਦੇ, ਜਾ ਕੇ ਬੜੀਆਂ ਮਸਾਣੀਆਂ ਚ ਸਿਵਿਆਂ ਜਾ ਕੇ ਬਹਿੰਦਾ ਕਮਰਾਂ ਚ, ਤੇ ਇੱਥੇ ਜਾ ਕੇ ਜ਼ਿਆਦਾ ਭਗਤੀ ਹੁੰਦੀ ਹੈ। ਮਹਾਰਾਜ ਕਹਿੰਦੇ ਇੱਥੇ ਜਾਣ ਦੀ ਕੀ ਲੋੜ ਸੀ, ਇੱਥੇ ਤਾਂ ਤੈਨੂੰ ਚਾਰ ਭਾਈ ਆ ਫਿਰ ਲੈ ਜਾਣਗੇ, ਕਿਤੇ ਹੋਰ ਚੱਲਿਆ ਜਾ। ਉਹ ਅਸੀਂ ਇੱਕ ਵਾਰੀ ਕੀਰਤਪੁਰ ਸਾਹਿਬ ਚਲੇ ਗਏ, ਮੇਰੇ ਯਾਦ ਰਹਿੰਦੀ ਗੱਲ, ਡਰਾਈਵਰ ਸੀ ਬਲਾਡੇ ਤੋਂ ਗੁਰਜੰਤ ਸਿੰਘ, ਅਸੀਂ ਯਾਤਰਾ ਤੇ ਗਏ, ਟਰੱਕ ਨਵਾ ਲਿਆ ਸੀ, ਕਹਿੰਦੇ ਬਾਬਾ ਜੀ ਨਾਲ ਚਲੋ ਯਾਤਰਾ ਕਰਨੀ ਹੈ। ਅਸੀਂ ਯਾਤਰਾ ਕਰਦੇ ਕਰਦੇ ਕੀਰਤਪੁਰ ਸਾਹਿਬ ਆ ਗਏ, ਜਦੋਂ ਉੱਥੇ ਜਾ ਕੇ ਦੱਸਿਆ ਮੈਨੂੰ, ਕਹਿੰਦਾ ਬਾਬਾ ਜੀ ਕੋਈ ਤੀਰਥਾਂ ਦੀ ਯਾਤਰਾ ਕਰਾ ਦਿੰਦਾ, ਇੱਥੇ ਕਿਉਂ ਲੈ ਕੇ ਆਇਆ। ਮੈਂ ਕਿਉਂ, ਕਹਿਣ ਲੱਗਿਆ ਇੱਥੇ ਆਪ ਹੀ ਲਿਆਉਣਗੇ, ਇੱਥੇ ਤਾਂ ਬੰਦਾ ਮੈਨੂੰ ਲੈ ਕੇ ਆਉਣਗੇ। ਕਹਿੰਦਾ ਇੱਥੇ ਤਾਂ ਆਪ ਹੀ ਲੈ ਕੇ ਆ ਜਾਂਦੇ, ਚਾਰ ਭਾਈ ਲੈ ਕੇ ਆਉਂਦੇ ਸਗੋਂ, ਅਸਦਾ ਜੀ ਕਹਿਣ ਲੱਗਿਆ ਬਾਕੀ ਤੀਰਥਾਂ ਦੀ ਯਾਤਰਾ ਕਰਾ ਦਿਓ। ਇਸ ਕਰਕੇ ਮੜੀ ਮਸਾਣੀ ਚ ਰਹਿਣ ਦੀ ਕੀ ਲੋੜ ਸੀ। ਫਰੀਦ ਜੀ ਕਹਿੰਦਾ ਇੱਧਰ ਰੋਜ਼ ਬੁਲਾ ਰਿਹਾ, ਫਰੀਦਾ ਗੋੜ ਮਾਣੀ ਛੱਡ ਕਰੇ ਨਿਕ ਕਰਿਆ ਕਰੇ ਆਓ, ਸਤਪੁਰ ਬੈਠਾ ਆ ਰਹਾ ਮੰਗੋ ਨੰਦ ਰੇ ਆਓ, ਇੱਥੇ ਤਾਂ ਆਏ ਜਾਣੇ ਪਹਿਲੀ ਕੱਲ ਜਾ ਕੇ ਬੈਠਾ ਹੈ।
ਅੰਧ ਨਾ ਜਾਣਾ ਫਿਰ ਪਛਤਾਣੀ,
ਮਹਾਰਾਜ ਕਹਿੰਦੇ ਅੰਧੇ ਨੂੰ ਸੋਝੀ ਨਹੀਂ ਹੈ, ਇਹ ਅੰਧਾ ਹੋਇਆ ਫਿਰਦਾ ਹੈ, ਇਹਦੇ ਸੁਰਤੀ ਸਮਰਤੀ ਰੂਪ ਜਿਹੜੇ ਨੇਤਰ ਨੇ ਫੁੱਟ ਗਏ ਹਨ, ਇਹਦੇ ਮਨ ਰੂਪੀ ਅੱਖਾਂ ਵਿੱਚ ਫੋਲੇ ਪੈ ਗਏ, ਸਮਝ ਨਹੀਂ ਆਉਂਦੀ ਹੈ, ਅੰਧ ਨਾ ਜਾਣੀ ਫਿਰ ਪਛਤਾਣੀ, ਫਿਰ ਪਛਤਾਉਣਾ ਪੈਂਦਾ ਹੈ।
ਸਤਿਗੁਰ ਭੇਟੇ ਸੋ ਸੁਖ ਪਾਏ,
ਮਹਾਰਾਜ ਕਹਿੰਦੇ ਜੇ ਗੁਰੂ ਕਿਰਪਾ ਕਰੇ, ਗੁਰੂ ਮਿਲ ਜਾਏ ਨਾ, ਪੂਰਾ ਗੁਰੂ ਮਿਲ ਜਾਏ, ਸਮਝ ਪੈ ਜਾਏ ਕਿ ਭਾਈ ਇਹਨਾਂ ਚ ਕੁਛ ਨੀ ਪਿਆ ਸਾਰਿਆਂ ਚ। ਜੇ ਹੁਣ ਬਾਣੀ ਨੂੰ ਸਮਝ ਲਈਏ ਕਿ ਭਾਈ ਅੰਧ ਛੱਡੇ ਤੋਂ, ਨਾ ਜੰਗਲਾਂ ਚ ਫਿਰੇ ਤੋਂ, ਔਰ ਨਾ ਇਹ ਨੰਗੇ ਰਹਿਆ ਤੋਂ, ਨਾ ਇਹ ਕੇਸ ਰੱਖਿਆ ਤੋਂ, ਨਾ ਇਹ ਕੇਸ ਮਨਾਇਆ ਤੋਂ, ਕਿਸੇ ਪ੍ਰਕਾਰ ਵੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਇਹ ਨਹੀਂ ਹੁੰਦੀ ਹੈ। ਇਸ ਕਰਕੇ ਗੁਰਮੁਖ ਪਿਆਰਿਆ, ਤੇਰੇ ਤੇ ਸਾਰਾ ਕੁਝ ਦੇਖੇ ਵਿੱਚ ਤਦੋਂ ਹੈ ਜਦੋਂ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੇਗਾ, ਚੇਤੇ ਰੱਖੇਗਾ, ਫਿਰ ਤੇਰਾ ਸਭ ਕੁਛ ਕੀਤਾ ਹੀ ਸਭਲਾ ਹੈ, ਫਿਰ ਤੇਰਾ ਸਾਰੀਆਂ ਗੱਲਾਂ ਸਭਲੀਆਂ ਹਨ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਾਂਜੀ
ਸਤਿਗੁਰੂ ਭੇਟੇ,
ਸਤਿਗੁਰੂ ਭੇਟੇ ਸੋ ਸੁਖ ਪਾਏ, ਜਿਹੜੇ ਪੂਰਨ ਸਤਿਗੁਰੂ ਨੂੰ ਭੇਟੇ ਮਿਲਦੇ ਹਨ, ਮਿਲਾਪ ਕਰਦੇ ਹਨ, ਉਹਨਾਂ ਨੂੰ ਸੁੱਖ ਮਿਲਦਾ ਹੈ।
ਹਰਿ ਕਾ ਨਾਮ ਮਨ ਵਸਾਏ,
ਉਹਨਾਂ ਨੇ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣਾ ਕੀਤਾ। ਸਤਿਗੁਰੂ ਨੂੰ ਮਿਲ ਕੇ ਕੀ ਕੀਤਾ ਸਿੰਘ ਬ੍ਰਹਮ, ਕਹਿੰਦਾ ਕੀ ਕਰਨਾ ਚਾਹੀਦਾ? ਕਹਿਣ ਲੱਗੇ ਭਾਈ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਉਹ ਮੰਨ ਕੇ ਆਪਣੇ ਮਨ ਵਿੱਚ ਵਸਾ ਲਵੇ, ਜਿਹਨਾਂ ਨੇ ਮਨ ਚ ਵਸਾਇਆ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ, ਨਾਮ ਦੀ ਦਾਤ ਕਿਸ ਨੂੰ ਮਿਲਦੀ ਹੈ, ਗੁਰੂ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ? ਤਾਂ ਕਹਿੰਦੇ ਮਹਾਰਾਜ ਕਹਿੰਦੇ ਸੇਖ ਬ੍ਰਹਮ, ਨਾਨਕ ਨਦਰ ਕਰੇ ਸੋ ਪਾਏ, ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਦੀ ਨਿਗਾਹ ਹੋ ਜਾਏ ਨਾ, ਨਿਗਾਹ ਦੀ ਬੜੀ ਸ਼ਕਤੀ ਹੈ, ਨਜ਼ਰ ਦੀ ਬੜੀ ਸ਼ਕਤੀ ਹੈ ਗੁਰੂ ਘਰ ਵਿੱਚ। ਜਦੋਂ ਆਪਾਂ ਪੜ੍ਹਾਂਗੇ ਨਾ ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ ਨਜ਼ਰ ਕਰੇ ਸੋ ਪਾਏ, ਜਿਨ੍ਹਾਂ ਦੇ ਨਜ਼ਰ ਹੋ ਜਾਏ ਮਿਹਰ ਦੀ ਕਿਰਪਾ ਦੀ ਨਿਗਾਹ ਹੋ ਜਾਏ ਉਹਨੂੰ ਇਹ ਪ੍ਰਾਪਤੀ ਹੁੰਦੀ ਹੈ। ਬੜਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਦੋਂ ਨਜ਼ਰ ਹੋ ਜਾਏ ਨਾਮ ਦੀ ਦਾਤ ਮਿਲ ਜਾਏ ਫਿਰ ਜਿਹੜੇ ਆਸਾ ਤੇ ਅੰਦੇਸੇ ਝੋਰੇ ਨੇ ਕੇਵਲ ਰਹਿਤ ਹੋ ਜਾਂਦਾ ਉਹਨਾਂ ਤੋਂ, ਉਹਨਾਂ ਸਾਰਿਆਂ ਤੋਂ ਰਹਿਤ ਹੋ ਜਾਂਦਾ ਹੈ, ਤਿਆਗੀ ਹੋ ਜਾਂਦਾ ਹੈ। ਜਿਹੜਾ ਅੰਦਰ ਹਉਮੈ ਦਾ ਸ਼ਬਦ ਹੈ ਨਾ ਉਹਨੂੰ ਵੀ ਜਲਾ ਲੈਂਦਾ ਹੈ, ਹਉਮੈ ਨੂੰ ਦੂਰ ਕਰ ਲੈਂਦਾ ਹੈ। ਫਿਰ ਹਾਂਜੀ ਪੌੜੀਆਂ ਹੁੰਦੀਆਂ ਨੇ ਬਾਅਦ ਵਿੱਚ, ਇਹ ਨੌਵੀਂ ਪੌੜੀ ਹੈ ਸੁਣੋ ਪ੍ਰੇਮ ਦੇ ਨਾਲ। ਮਹਾਰਾਜ ਕਹਿਣ ਲੱਗੇ ਭਾਈ ਸੇਖ ਬ੍ਰਹਮ ਭਗਤ ਤੇਰੇ ਮਨ ਭਾਵਦੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਹਿਣ ਲੱਗੇ, ਭਗਤੀ ਉਹਦੇ ਮਨ ਨੂੰ ਪਾਉਂਦੇ ਨੇ, ਭਗਤ ਕਰਨ ਵਾਲੇ ਉਹ ਪੜ੍ਹੇ ਲਿਖੇ ਜਾਂ ਤੀਰਥ ਯਾਤਰਾ ਵਾਲੇ ਨਹੀਂ ਪਾਉਂਦੇ ਹਨ। ਜੇ ਉਹ ਭਗਤੀ ਕਰਦੇ ਨੇ ਫਿਰ ਤਾਂ ਸਾਰੇ ਕੁਛ ਠੀਕ ਹੈ, ਨਹੀਂ ਫਿਰ ਭਗਤ ਭਾਵੇਂ ਅਨਪੜ੍ਹ ਵੀ ਹੋਵੇ ਭਾਵੇਂ ਪੜ੍ਹਿਆ ਲਿਖਿਆ ਹੋਵੇ ਉਹ ਵੱਖਰੀ ਗੱਲ ਹੈ, ਪਰ ਹੋਵੇ ਭਗਤ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਉਸ ਵਾਹਿਗੁਰੂ ਨੂੰ ਭਾਉਂਦਾ ਹੈ। ਦਰਵਾਜ਼ੇ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਕੀਰਤਨ ਕਰਦੇ ਹੋਏ, ਉਹ ਪਰਮਾਤਮਾ ਦਾ ਦਰਵਾਜ਼ਾ ਹੈ ਗੁਰਦੁਆਰਾ ਗੁਰੂ ਘਰ ਹੈ, ਇਹਦੇ ਉੱਤੇ ਕੀਰਤਨ ਕਰਦੇ ਹੋਏ ਭਾਉਂਦੇ ਸੋਹਣੇ ਲੱਗਦੇ ਹਨ, ਸੁਭਾਵਾਨ ਲੱਗਦੇ ਹਨ ਜਿਹੜੇ ਕੀਰਤਨ ਕਰਦੇ ਹਨ, ਔਰ ਕੀਰਤਨ ਅੰਦਰੋਂ ਮਨ ਕਰਕੇ ਵੀ ਬੋਲਦੇ ਹਨ। ਅਸੀਂ ਬੋਲਦੇ ਹਾਂ ਬਾਹਰੋਂ ਬਾਹਰੋਂ ਉੱਤੋਂ ਉੱਤੋਂ ਬੋਲਦੇ ਹਾਂ, ਮਨ ਕਰਕੇ ਨੀ ਬੋਲਿਆ ਗਿਆ। ਜੇ ਮਨ ਕਰਕੇ ਇਕੱਠਾ ਹੋ ਜਾਏ, ਮਨ ਕਰਕੇ ਕੀਰਤਨ ਹੋ ਜਾਏ, ਮਨ ਵੀ ਨਾਲ ਸ਼ਾਮਿਲ ਹੋ ਜਾਏ ਫਿਰ ਤੇ ਰੰਗੇ ਹੋਰ ਬਣ ਜਾਂਦਾ ਹੈ, ਤੇ ਉਹੀ ਭਾਉਂਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ, ਉਹੀ ਸੁਭਾਵਾਨ ਸੋਹਣੇ ਹਨ।
ਨਾਨਕ ਕਰਮਾ ਬਾਹਰੇ,
ਮਹਾਰਾਜ ਕਹਿ ਲੱਗੇ ਜਿਨ੍ਹਾਂ ਦੇ ਕਰਮ ਚੰਗੇ ਨਹੀਂ ਹਨ, ਕਰਮਾਂ ਤੋਂ ਰਹਿਤ ਹਨ, ਉਹ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੁਆਰੇ ਤੇ ਧੋ ਆਸਰਾ ਨਹੀਂ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਭਾਉਂਦਾ ਨਹੀਂ ਹੈ ਪਰਮਾਤਮਾ ਦਾ ਗੁਰੂ ਦਾ ਆਸਰਾ ਚੰਗਾ ਨਹੀਂ ਲੱਗਦਾ। ਹੁਣ ਆਪਾਂ ਵੇਖ ਹੀ ਰਹੇ ਹਾਂ ਨਾ, ਕੋਈ ਗਾਉਣ ਵਜਾਉਣ ਵਾਲਾ ਕੋਈ ਆ ਜਾਂਦਾ ਨਾ, ਕੜਕੇ ਦੜਕੇ ਕਰਨ ਵਾਲਾ ਕੋਈ ਗਾਉਣ ਵਾਲਾ, ਔਰ ਉੱਥੇ ਬੜਾ ਸਾਰਾ ਇਕੱਠ ਹੋ ਜਾਂਦਾ, ਟਿਕਟਾਂ ਲੈਂਦੇ, ਉੱਥੇ ਬੜਾ ਮਨ ਲੱਗਦਾ, ਬੜਾ ਜੀ ਲੱਗਦਾ ਹੈ, ਇੱਥੇ ਕਿੰਨਾ ਕੁ ਨੂੰ ਪਾਉਂਦਾ ਆਪਾਂ ਕਿੰਨੇ ਸੁਣ ਵਾਸਤੇ ਆਏ ਜਾਂ ਕਥਾ ਦੇਖ ਹੀ ਲਓ। ਇਸ ਕਰਕੇ ਉਹ ਦੰਦ ਧੋ ਨਾ ਲੈ ਨਹੀਂ ਧਾਮ ਦੇ, ਉਹਨਾਂ ਨੂੰ ਦਸ ਦੇ ਧੋਈ ਨੀ ਮਿਲਦੀ ਹੈ, ਜਾਂਦੇ ਨੀ ਜਾਣਾ ਨਹੀਂ ਚਾਹੁੰਦੇ ਹਨ।
ਮੂਲ ਨਾ ਬੁੱਝਣ ਆਪਣਾ,
ਇੱਕ ਜਿਹੜਾ ਆਪਣਾ ਮੂਲ ਹੈ ਨਾ, ਆਪਣਾ ਮੂਲ ਕੀ ਮੂਲ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਦੀ ਤੇਰੇ ਨਾਲ ਹੈ ਗੁਰਸਬ ਦੀ ਰੰਗਮਾਨ, ਮਨ ਨੂੰ ਇਹ ਸੋਝੀ ਨੀ ਹੈ ਇਸ ਨੂੰ ਕਿ ਤੂੰ ਤਾਂ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ। ਇੱਕ ਮੂਲ ਨਾ ਬੁੱਝਣ ਆਪਣਾ, ਆਪਣੇ ਮੂਲ ਮੁੱਢ ਨੂੰ ਨੀ ਜਾਣਦੇ ਨਾ ਅਸੀਂ ਕੌਣ
ਹਾਂ,
ਹੁੰਦਾ ਆਪ ਗਣਾਏ ਦੇ, ਅਣ ਹੁੰਦੀ ਜਿਹੜੀ ਜੋ ਵਸਤੂ ਇਹ ਨਹੀਂ ਹੈ ਉਹ ਜਣਾਉਂਦੇ ਨੇ, ਆਪਣੀ ਕਾਇਆ ਨੂੰ ਜਣਾਉਂਦੇ ਨੇ, ਮੇਰੇ ਵਰਗਾ ਬਲੀ ਕੋਈ ਨੀ, ਮੇਰੇ ਵਰਗਾ ਸੋਹਣਾ ਕੋਈ ਨੀ, ਪੜ੍ਹਿਆ ਲਿਖਿਆ ਕੋਈ ਨਹੀਂ, ਇਹ ਅਣਹੁੰਦੀ ਵਸਤੂ ਹੈ ਤੇ ਤੇਰੇ ਕੋਲ ਹੈ ਨਹੀਂ ਸੀ, ਕੁਛ ਸਾਲਾਂ ਬਾਅਦ ਫਿਰ ਨਹੀਂ ਹੋਵੇਗੀ। ਤੇਰਾ ਮੂਲ ਜਿਹੜੀ ਜੀਵ ਆਤਮਾ ਤੇਰੀ, ਇਹ ਪਹਿਲਾਂ ਵੀ ਸੀ ਤੇਰੇ ਸਰੀਰ ਤੋਂ ਔਰ ਤੇਰੇ ਸਰੀਰ ਤੋਂ ਬਾਅਦ ਵੀ ਹੋਵੇਗੀ, ਇਹਨੂੰ ਜਾਣਦੇ ਨੇ ਜਿਹੜੀ ਅਣਹੁੰਦੀ ਵਸਤੂ ਨੂੰ ਜਣਾਉਂਦੇ ਹਨ। ਇਹ ਮੇਰਾ ਘਰ ਨਹੀਂ ਜਣਾਉਂਦੇ ਨੇ, ਇਹ ਮੇਰਾ ਸਰੀਰ ਜਣਾਉਂਦੇ ਨੇ, ਮੇਰਾ ਪਰਿਵਾਰ ਜਣਾਉਂਦੇ ਨੇ, ਮੇਰਾ ਕਾਰੋਬਾਰ ਬੜਾ ਜਣਾਉਂਦੇ ਹਨ, ਇਹ ਸਾਰੀਆਂ ਦਾਤਾਂ ਅਣਹੁੰਦੀਆਂ ਹਨ, ਕੁਛ ਚਿਰ ਵਾਸਤੇ ਨੇ, ਬਾਅਦ ਚ ਨਹੀਂ। ਔਰ ਜਿਹੜੀ ਅਸਲੀ ਵਸਤੂ ਹੈ ਆਪਣਾ ਮਨ ਹੈ ਪਰਮਾਤਮਾ, ਜੀਵ ਆਤਮਾ ਦਿੱਤਾ ਪਰਮਾਤਮਾ ਦਾ ਸਰੂਪ, ਉਹਨੂੰ ਭੁੱਲੀ ਬੈਠਾ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੇਰਾ ਢਾਡੀ ਜਾਂ ਮੈਂ ਤਾਂ ਨਿਮਰਤਾ ਦੇ ਸਹਿਤ ਹੋ ਕਰਕੇ ਜਿਹੜੇ ਹੋਮਾਂ ਵਿੱਚ ਫਸੇ ਹੋਏ ਵੱਡੀਆਂ ਜਾਤਾਂ ਵਾਲੇ ਨੇ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ, ਮੈਂ ਤੇ ਨੀਚ ਜਾਤ ਢਾਡੀ, ਜਿਹੜਾ ਰਾਜੇ ਮਹਾਰਾਜਾ ਦੇ ਦਰ ਤੇ ਢਾਡੀ ਨੀਵੀਆਂ ਜਾਤਾਂ ਵਾਲੇ ਗਾ ਕੇ ਨਾ ਡੂਮ ਰਾਤੀ ਯਾਦਕ, ਉਹਨਾਂ ਕੋਲੋਂ ਦਾਤਾਂ ਲਿਆ ਕਰਦੇ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਢਾਡੀ ਹਾਂ, ਪਰ ਮੇਰਾ ਰਾਜਾ ਮਹਾਰਾਜਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਮੈਂ ਉਹਦੇ ਗੁਣ ਗਾਉਣੇ ਹਨ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦਾ ਨੀਚ ਛੋਟਾ ਜਿਹਾ ਸੇਵਕ ਢਾਡੀ ਹਾਂ, ਔਰ ਢਾਡੀ ਕਾ ਨੀ ਜਾਤ, ਕਹਿੰਦੇ ਮੈਂ ਤਾਂ ਛੋਟੀ ਜਾਤ ਵਾਲਾ ਇੱਕ ਛੋਟਾ ਜਿਹਾ ਢਾਡੀ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ, ਕਿਉਂਕਿ ਉਹ ਬੇਅੰਤ ਵੱਡਾ ਹੈ, ਮੈਂ ਉਹ ਤਾਂ ਮੈਂ ਬੇਅੰਤ ਛੋਟਾ ਹਾਂ ਉਸ ਤੋਂ, ਮੈਂ ਤੇਰੇ ਗੁਣ ਗਾਉਂਦਾ
ਹੋਰ ਉੱਤਮ ਜਾਤ ਸਦਾ
ਹੋਰ ਸਾਰੇ ਆਪਣੇ ਆਪ ਨੂੰ ਬੜੀ ਉੱਚੀ ਜਾਤ ਸਦਾਉਂਦੇ ਹਨ ਕਿ ਮੈਂ ਬੜਾ ਪੜ੍ਹਿਆ ਲਿਖਿਆ ਬੜੀ ਉੱਤਮ ਜਾਤ ਹੈ ਉਹ ਤੇ ਗਾਉਂਦੇ ਨੇ ਪਰਮਾਤਮਾ ਕਹਿੰਦੇ ਮੈਂ ਤੇ ਭਾਈ ਆਪਣੇ ਆਪ ਨਿਮਾਰਾ ਤੜਾ ਜਾਣ ਕਰਕੇ ਉਹਦੇ ਗੁਣਾਂ ਨੂੰ ਬਿਆਨ ਕਰਦਾ ਮਹਾਰਾਜ ਕਹਿੰਦੇ ਤਿੰਨ ਮੰਗਾਂ ਜੇ ਤੁਝੇ ਤਿਆਗ ਦੇ ਮੈਂ ਉਹਨਾਂ ਦੀ ਮੰਗ ਕਰਦਾ ਜੀ ਜਿਹੜੇ ਤੈਨੂੰ ਯਾਦ ਕਰਦੇ ਨੇ ਮੈਂ ਮੰਗ ਕਰਦਾ ਕਿ ਉਹ ਮੈਨੂੰ ਵੀ ਦਰਸ਼ਨ ਦੇਣ ਮੈਂ ਉਹਨਾਂ ਮਹਾਂਪੁਰਖਾਂ ਦੇ ਗੁਰਮੁਖਾਂ ਦੇ ਚਰਨੀ ਉਹ ਧੂੜ ਬਾਦਸ਼ਾਹ ਉਹਨਾਂ ਦੀ ਉਹਨਾਂ ਦੇ ਦਰਸ਼ਨ ਮਿਲਦੇ ਰਹਿਣ ਦਿਨ ਮੰਗਾਂ ਜੇ ਤੁਝੇ ਧਿਆਜ ਦੇ ਜਿਹੜੇ ਤੈਨੂੰ ਧਿਆਉਣ ਵਾਲੇ ਸਿਮਰਨ ਵਾਲੇ ਨੇ ਨਾ ਉਹਨਾਂ ਕੋਲ ਜਾ ਕੇ ਮੈਂ ਵੀ ਨਾਮਦਾਨ ਮੰਗਾਂ ਕਿ ਇਹ ਗੁਰਮੁਖ ਪਿਆਰੇ ਮੇਰੇ ਤੇ ਵੀ ਕਿਰਪਾ ਕਰ ਦਿਓ ਤੁਹਾਡੇ ਵਾਂਗੂ ਮੈਨੂੰ ਵੀ ਸਿਮਰਨ ਦਾ ਬਲ ਆ ਜਾਏ ਔਰ ਮੈਨੂੰ ਵੀ ਸਿਮਰਨ ਦੇ ਵਿੱਚ ਜੁੜਨ ਦਾ ਰਸ ਆ ਜਾਏ ਔਰ ਮੇਰਾ ਜੀਵਨ ਸਫਲਾ ਹੋ ਜਾਏ ਇਹਦੇ ਆਦਿਕ ਸਤਿਗੁਰੂ ਜੀ ਫਰਮਾ ਰਹੇ ਹਨ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੋਲਦਿਆਂ ਤੁਹਾਨੂੰ ਫੁੱਲਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ